ਸਤਨਾਮ ਵਾਹਿਗੁਰੂ ਸਾਹਿਬ ਜੀਓ। ਦਰਸਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹੋ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਆਪਣੀ ਸਰਨ ਰਾਖ ਪ੍ਰਭ ਦਾਤੇ, ਗੁਰਪ੍ਰਸਾਦ ਕਿਨ ਵਿਰ ਲੈ ਜਾਤੇ। ਸੁਣਹੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹੇ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ, ਪਾਤਸ਼ਾਹ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਜਿਨ੍ਹਾਂ ਪ੍ਰੇਮੀਆਂ ਨੂੰ ਗੁਰੂ ਮਹਾਰਾਜ ਆਪ ਉਦਮ ਬਖਸ਼ਦੇ ਨੇ, ਉਹ ਚੱਲ ਕੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ, ਸ਼ਬਦ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹਨ। ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਆਸਾ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਹੋਈ ਹੈ। ਉਪਰੰਤ ਹਰ ਰੋਜ਼ ਦੇ ਨੇਮ ਅਨੁਸਾਰ ਗੁਰਬਾਣੀ ਦੀ ਕਥਾ ਵਿਆਖਿਆ ਦਾ ਸਮਾਂ ਹੋਇਆ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਜੋ ਵਾਰਾਂ ਤੋਂ ਵਧੀਕ ਦੇ ਸਿਰਲੇਖ ਹੇਠ ਦਰਜ ਨੇ, ਇਸ ਵਿੱਚੋਂ 17 ਸਲੋਕਾਂ ਦੀ ਵਿਚਾਰ ਹੋ ਚੁੱਕੀ ਹੈ। ਇਸ ਤੋਂ ਅੱਗੇ ਪਾਤਸ਼ਾਹ ਨੇ ਜੋ ਸਿੱਖਿਆ ਦਿੱਤੀ ਹੈ ਉਸਨੂੰ ਆਪਾਂ ਵਿਚਾਰਾਂਗੇ ਅਤੇ ਲਾਹਾ ਪ੍ਰਾਪਤ ਕਰਨ ਦਾ ਉਪਰਾਲਾ ਕਰਾਂਗੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਈਏ ਅਤੇ ਪ੍ਰੇਮ ਨਾਲ ਬੁਲਾਈਏ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਹੁਕਮੇ ਹੀ ਸੁਖ ਪਾਏ। ਪਾਤਸ਼ਾਹ ਦਾ ਫੁਰਮਾਨ ਹੈ ਕਿ ਜੋ ਗੁਰਮੁਖ ਹੈ, ਹੁਕਮ ਮੰਨੇ, ਉਹ ਹੁਕਮ ਮੰਨਦਾ ਹੈ। ਸਹਿ ਕੇਰਾ, ਸਹਿ ਨਾਮ ਮਾਲਕ ਦਾ ਹੈ। ਔਰ ਗੁਰਮੁਖ ਪਿਆਰੇ ਪਰਮਾਤਮਾ ਨੂੰ ਵੀ ਆਪਣਾ ਮਾਲਕ ਸਮਝਦੇ ਨੇ ਅਤੇ ਗੁਰੂ ਪਾਤਸ਼ਾਹ ਜੀ ਨੂੰ ਵੀ ਆਪਣਾ ਮਾਲਕ ਸਮਝਦੇ ਨੇ। ਬਾਕੀ ਉਹ ਸੰਸਾਰ ਦੇ ਉੱਪਰ ਕਿਸੇ ਨੂੰ ਆਪਣਾ ਮਾਲਕ ਨਹੀਂ ਸਮਝਦੇ। ਜਿਨ੍ਹਾਂ ਦੇ ਅੰਦਰ ਬਹੁਤੀ ਗੁਰਮੁਖਤਾਈ ਹੁੰਦੀ ਹੈ, ਕਈ ਵਾਰ ਉਹਨਾਂ ਨੂੰ ਪਰਮਾਤਮਾ ਕੋਈ ਵਸਤੂ ਦਿੰਦਾ ਹੈ, ਉਹਦੇ ਉੱਪਰ ਲਿਖਾ ਦਿੰਦੇ ਮਾਲਕ ਆਪ ਅਕਾਲ ਪੁਰਖ। ਇੱਕ ਪਰਮੇਸ਼ਰ ਜੀ ਮਾਲਕ ਹਨ, ਇੱਕ ਸੱਚੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਮਾਲਕ ਹਨ। ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਨੇ ਕਿ ਗੁਰਮੁਖ ਆਪਣੇ ਮਾਲਕ ਦਾ ਹੁਕਮ ਮੰਨਦੇ ਨੇ। ਹੁਕਮ ਮੰਨੇ ਸਹਿ ਕੇਰਾ, ਹੁਕਮੇ ਹੀ ਸੁਖ ਪਾਏ। ਹੁਕਮ ਮੰਨਣ ਦਾ ਸਦਕਾ ਹੀ ਫਿਰ ਹੁਕਮ ਦੇ ਵਿੱਚੋਂ ਹੀ ਉਹ ਸੁਖ ਪ੍ਰਾਪਤ ਕਰਦੇ ਹਨ। ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਪਵਿੱਤਰ ਬਚਨ ਬਖਸ਼ਿਸ਼ ਕੀਤੇ ਨੇ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁੱਟੈ ਪਾਲ। ਕਿਵੇਂ ਪਰਮਾਤਮਾ ਦੇ ਦਰ ਦੇ ਉੱਤੇ ਸਚਿਆਰ ਬਣ ਕੇ ਪ੍ਰਵਾਨ ਹੋ ਸਕੀਦਾ ਹੈ, ਕਿਵ ਕੂੜੈ ਟੁੱਟੈ ਪਾਲ, ਕਿਵੇਂ ਝੂਠ ਦੀ ਬਣੀ ਹੋਈ ਅੰਦਰ ਕੰਧ ਜੋ ਹੈ ਉਹ ਟੁੱਟ ਸਕਦੀ ਹੈ। ਮਹਾਰਾਜ ਨੇ ਆਪ ਫਿਰ ਉੱਤਰ ਦਿੱਤਾ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਚੱਲਣਾ ਅਤੇ ਰਜਾ ਦੇ ਵਿੱਚ ਚੱਲਣਾ, ਪਾਤਸ਼ਾਹ ਨੇ ਫਰਮਾਇਆ ਕਿ ਨਾਨਕ ਲਿਖਿਆ ਨਾਲ, ਮਹਾਰਾਜ ਜੀ ਕਹਿੰਦੇ ਨਾਲ ਹੀ ਲਿਖ ਦਿੱਤਾ, ਇਸ ਦਾ ਉੱਤਰ ਵੀ ਨਾਲ ਹੀ ਲਿਖ ਦਿੱਤਾ ਹੈ। ਹੁਕਮ ਦੇ ਵਿੱਚ ਚੱਲਣਾ, ਰਜਾ ਦੇ ਵਿੱਚ ਚੱਲਣਾ। ਹੁਕਮ ਬੜੀ ਤਰ੍ਹਾਂ ਦੇ ਵਾਹਿਗੁਰੂ ਪਰਮੇਸ਼ਰ ਜੀ ਦੇ ਹੋਇਆ ਕਰਦੇ ਹੈ। ਕਈ ਵਾਰੀ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਦਾਤਾਂ ਤੋਂ ਇਨਸਾਨ ਸੰਤੁਸ਼ਟ ਨਹੀਂ ਹੁੰਦਾ ਅਤੇ ਪਰਮੇਸ਼ਰ ਨੂੰ ਕਈ ਵਾਰ ਉਲਾਮੇ ਦਿੰਦਾ ਹੈ, ਅਤੇ ਉਦੋਂ ਵੀ ਹੁਕਮ ਤੋਂ ਬਾਹਰ ਚੱਲ ਰਿਹਾ ਹੁੰਦਾ। ਪਰ ਪਾਤਸ਼ਾਹ ਸੁਖਮਨੀ ਸਾਹਿਬ ਵਿੱਚ ਫਰਮਾਉਂਦੇ ਨੇ, ਦਸ ਬਸਤੂਲੇ ਪਾਤਸ਼ਾਹ ਪਾਵੈ, ਦਸ ਦਾਤਾਂ ਪਰਮਾਤਮਾ ਤੋਂ ਲੈ ਕੇ ਪਾਤਸ਼ਾਹ ਪਾਵੈ, ਦਿਮਾਗ ਵਿੱਚ ਪਿੱਛੇ ਸੁੱਟ ਦਿੱਤੀਆਂ ਭਾਵ ਚੇਤਾ ਭੁਲਾ ਦਿੱਤਾ, ਏਕ ਬਸਤ ਕਾਰਨ ਬੇਖੋਟ ਗਵਾਵੈ, ਇੱਕ ਵਸਤੂ ਜੋ ਨਹੀਂ ਮਿਲੀ ਉਹਦਾ ਸਦਕਾ ਰੱਬ ਨਾਲ ਆਪਣਾ ਤਾਲਮੇਲ ਵਿਗਾੜ ਰਿਹਾ ਹੈ, ਉਲਾਮੇ ਦੇ ਰਿਹਾ ਹੈ। ਏਕ ਭੀ ਨਾ ਦੇ ਦਸ ਭੀ ਹਿਰ ਲੇ, ਜੇ ਉਹ ਪਰਮਾਤਮਾ ਜੋ ਇੱਕ ਤੂੰ ਮੰਗ ਰਿਹਾ ਹੈ ਉਹ ਨਾ ਦੇਵੇ ਅਤੇ ਆਪਣੇ ਵੱਲੋਂ ਆਪਣੇ ਆਪ ਦਿੱਤੀਆਂ ਹੋਈਆਂ ਦਸ ਦਾਤਾਂ ਵੀ ਖੋਹ ਲਵੇ, ਤਾਂ ਉਹ ਮੂੜਾ ਕਹੋ ਕਹਾ ਕਰੇ। ਫਿਰ ਇਹ ਮੂਰਖ ਇਨਸਾਨ, ਮੂੜ ਮਨੁੱਖ ਜਿਹੜਾ, ਇਹ ਰੱਬ ਦੇ ਕੋਲੋਂ ਖੋਹ ਕੇ ਕਿਵੇਂ ਲੈ ਲਏਗਾ। ਜਿਸ ਠਾਕਰ ਸਿਓ ਨਾ ਹੀ ਚਾਰਾ, ਜਿਸ ਮਾਲਕ ਪਰਮੇਸ਼ਰ ਦੇ ਅੱਗੇ ਸਾਡਾ ਕੋਈ ਹੀਲ ਹੁਜਤ ਕੋਈ ਚਾਰਾ ਨਹੀਂ ਚੱਲ ਸਕਦਾ, ਤਾਂ ਕਹੋ ਕੀਜਾ ਸਦ ਨਮਸਕਾਰਾ। ਇਸ ਪਰਮੇਸ਼ਰ ਨੂੰ ਸਦਾ ਮੱਥਾ ਹੀ ਟੇਕਣਾ ਬਣਦਾ ਹੈ, ਨਮਸਕਾਰ ਕਰਨੀ ਹੀ ਬਣਦੀ ਹੈ, ਉਹਦਾ ਹੁਕਮ ਮੰਨਣਾ ਹੀ ਬਣਦਾ ਹੈ। ਪਾਤਸ਼ਾਹ ਜੀ ਫਰਮਾਉਂਦੇ ਹੈ ਕਿ ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਹੁਕਮੇ ਹੀ ਸੁਖ ਪਾਏ। ਗੁਰਮੁਖ ਪਿਆਰੇ ਆਪਣੇ ਮਾਲਕ ਜੀ ਦਾ ਸਦਾ ਹੀ ਹੁਕਮ ਮੰਨਦੇ ਨੇ ਅਤੇ ਹੁਕਮ ਦੇ ਵਿੱਚ ਹੀ ਉਹ ਸੁਖੀ ਰਹਿੰਦੇ ਨੇ, ਹੁਕਮ ਦੇ ਵਿੱਚੋਂ ਹੀ ਸੁਖ ਪ੍ਰਾਪਤ ਕਰਦੇ ਨੇ। ਪਾਤਸ਼ਾਹ ਨੇ ਬਾਣੀ ਵਿੱਚ ਬਚਨ ਬਖਸ਼ੇ ਹੈ, ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ। ਜਿਵੇਂ ਜਿਵੇਂ ਮਹਾਰਾਜ ਪਾਤਸ਼ਾਹ ਜੀ ਤੁਹਾਡਾ ਹੁਕਮ ਸੀਗਾ, ਤਿਵੇਂ ਤਿਵੇਂ ਹੀ ਹੋ ਕੇ ਹੀ ਰਹਿਣਾ ਹੈ, ਭਾਵੇਂ ਕੋਈ ਅੱਗਿਓਂ ਸਤ ਬਚਨ ਕਹਿ ਕੇ ਮੰਨ ਲਏ ਅਤੇ ਭਾਵੇਂ ਕੋਈ ਰੁਕਾਵਟਾਂ ਖੜੀਆਂ ਕਰਕੇ ਯਤਨ ਕਰਕੇ ਦੇਖ ਲਏ, ਜੋ ਜੋ ਮਹਾਰਾਜ ਪਾਤਸ਼ਾਹ ਜੀ ਹੋਣਾ ਸੀ ਔਰ ਹੋਣਾ ਹੈ ਉਹ ਹੋ ਕੇ ਰਹਿਣਾ ਹੈ। ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉ ਹੋਵਣਾ, ਜਹਿ ਜਹਿ ਰੱਖੇ ਆਪ ਤਹਿ ਜਾਏ ਖੜੋਵਣਾ। ਜਿੱਥੇ ਜਿੱਥੇ ਮਾਲਕ ਜੀ ਤੁਸੀਂ ਆਪ ਰੱਖਦੇ ਜੇ, ਉੱਥੇ ਹੀ ਜਾ ਕੇ ਇਨਸਾਨ ਨੇ ਖੜੋ ਜਾਣਾ ਹੁੰਦਾ ਹੈ, ਇਹ ਤੁਹਾਡੇ ਹੁਕਮ ਵਿੱਚ ਹੋ ਰਿਹਾ ਹੁੰਦਾ ਹੈ। ਜਦੋਂ ਹੁਣ ਬਹੁਤ ਸਾਰੀਆਂ ਸੰਗਤਾਂ ਦੇ ਨਾਲ ਕਈ ਵਾਰ ਗੱਲਬਾਤ ਚੱਲ ਪੈਂਦੀ ਹੈ ਅਤੇ ਉਹ ਫਿਰ ਗੱਲਬਾਤ ਕਰਦੇ ਕਰਦੇ ਇਹ ਕਹਿ ਦਿੰਦੇ ਆ ਭਈ ਸਾਨੂੰ ਕਿਹੜਾ ਪਤਾ ਸੀ ਵੀ ਅਸੀਂ ਕੈਨੇਡਾ ਵਿੱਚ ਆਉਣਾ ਹੈ, ਸਾਨੂੰ ਕਿਤੇ ਪਹਿਲੀ ਜ਼ਿੰਦਗੀ ਵਿੱਚ ਪਤਾ ਥੋੜ੍ਹਾ ਸੀਗਾ। ਅਤੇ ਮਾਤਾਵਾਂ ਬਜ਼ੁਰਗ ਜਿਹੜੇ ਆਏ ਨੇ, ਕਿਤੇ ਪਹਿਲੀ ਜ਼ਿੰਦਗੀ 'ਚ ਕੋਈ ਇਸ ਤਰ੍ਹਾਂ ਦਾ ਕਈ ਵਾਰੀ ਫੁਰਨਾ ਵੀ ਨਹੀਂ ਸੀ, ਪਤਾ ਵੀ ਨਹੀਂ ਸੀ, ਇਹ ਸਾਰੀ ਹੁਕਮ ਦੀ ਖੇਡ ਹੈ। ਤਾਂ ਹੀ ਮਹਾਰਾਜ ਕਹਿੰਦੇ ਜਹਿ ਜਹਿ ਰੱਖੇ ਹੈ, ਮਹਾਰਾਜ ਜਿੱਥੇ ਜਿੱਥੇ ਤੂੰ ਰੱਖਦਾ ਹੈ, ਜਹਿ ਜਹਿ ਰੱਖੇ ਹੈ ਆਪ ਤਹਿ ਜਾਏ ਖੜੋਵਣਾ, ਤਿੱਥੇ ਇਨਸਾਨ ਨੇ ਜਾ ਕੇ ਖਲੋ ਜਾਣਾ ਹੁੰਦਾ ਹੈ, ਆਪਣੇ ਆਪ ਹੁਕਮ ਨੂੰ ਫਿਰ ਮੰਨਣਾ ਪੈ ਜਾਂਦਾ ਹੈ। ਪਰ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਹੋਰ ਵੀ ਜ਼ਿੰਦਗੀ ਦੇ ਅੰਦਰ ਬੇਅੰਤ ਹੁਕਮ ਹਨ। ਇੱਕ ਤਾਂ ਚੱਲਦੀ ਹੋਈ ਜ਼ਿੰਦਗੀ ਹੈ ਕਿ ਜੋ ਮਨੁੱਖ ਦੇ ਕਰਮਾਂ ਵਿੱਚ ਲਿਖਿਆ ਹੈ, ਭੋਜਨ ਖਾਣਾ, ਜੋ ਇਨਸਾਨ ਦੀ ਜ਼ਿੰਦਗੀ ਵਿੱਚ ਵਡਿਆਈ ਲਿਖੀ ਹੈ, ਜੋ ਇਨਸਾਨ ਦੀ ਜ਼ਿੰਦਗੀ ਵਿੱਚ ਧਨ ਲਿਖਿਆ ਹੈ, ਇੱਕ ਤਾਂ ਇਹ ਹੁਕਮ ਹੈ। ਇੱਕ ਮਹਾਰਾਜ ਪਾਤਸ਼ਾਹ ਜੀ ਜੀਵਨ ਕਮਾਉਣ ਵਾਸਤੇ ਹੁਕਮ ਬਖਸ਼ਿਸ਼ ਕਰਦੇ ਨੇ, ਜੀਵਨ ਕਮਾਉਣ ਵਾਸਤੇ ਹੁਕਮ ਬਖਸ਼ਿਸ਼ ਕਰਦੇ ਨੇ, ਉਸ ਨੂੰ ਕਹਿੰਦੇ ਨੇ ਰਹਿਤ ਮਰਯਾਦਾ। ਅਤੇ ਇਸ ਤੋਂ ਪਹਿਲਾਂ ਵੀ ਜਦੋਂ ਅਜੇ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਪੰਥ ਨਹੀਂ ਸੀ ਸਾਜਿਆ, ਅਜੇ ਰਹਿਤਨਾਮੇ ਨਹੀਂ ਸਨ ਲਿਖੇ ਗਏ, ਬਾਣੀ ਸਾਡੇ ਪਾਤਸ਼ਾਹ ਜੀ ਨੇ ਉਸ ਤੋਂ ਪਹਿਲਾਂ ਉਚਾਰੀ ਹੈ, ਉਸ ਬਾਣੀ ਦੇ ਵਿੱਚ ਅਸਲ ਰਹਿਤ ਮਰਯਾਦਾ ਸਾਨੂੰ ਗੁਰਬਾਣੀ ਵਿੱਚੋਂ ਮਿਲਦੀ ਹੈ। ਬਾਣੀ ਵਿੱਚ ਪਾਤਸ਼ਾਹ ਬਚਨ ਦਿੰਦੇ ਨੇ, ਫਰਮਾਉਂਦੇ ਨੇ, ਸੇਵਕ ਸਿੱਖ ਪੂਜਣ ਸਭ ਆਵਹੇ, ਸਭ ਗਾਵਹੇ ਹਰ ਹਰ ਊਤਮ ਬਾਣੀ। ਗੁਰੂ ਜੀ ਦੇ ਬਹੁਤ ਸਾਰੇ ਸੇਵਕ ਅਤੇ ਬਹੁਤ ਸਾਰੇ ਸਿੱਖ ਗੁਰੂ ਪਾਤਸ਼ਾਹ ਜੀ ਨੂੰ ਪੂਜਣ ਭਾਵ ਮੱਥਾ ਟੇਕਣ ਲਈ ਆਉਂਦੇ ਨੇ। ਸਭ ਗਾਵਹੇ ਹਰ ਹਰ ਊਤਮ ਬਾਣੀ, ਸਾਰੇ ਹੀ ਗਾਉਂਦੇ ਨੇ, ਨਾਲ ਮਿਲ ਕਰਕੇ, ਗਾਵਣ ਵਾਲਿਆਂ ਦੇ ਨਾਲ ਮਿਲ ਕਰਕੇ ਗਾਉਂਦੇ ਨੇ ਇਸ ਸ੍ਰੇਸ਼ਟ ਬਾਣੀ ਨੂੰ, ਉੱਤਮ ਬਾਣੀ ਨੂੰ। ਮਹਾਰਾਜ ਨੇ ਅੱਗੇ ਫਰਮਾਇਆ ਕਿ ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ। ਮਹਾਰਾਜ ਜੀ ਕਹਿੰਦੇ ਰੱਬ ਨੇ ਉਹਨਾਂ ਦਾ ਗੁਰਬਾਣੀ ਨੂੰ ਗਾਵਿਆ ਹੋਇਆ ਅਤੇ ਗੁਰਬਾਣੀ ਨੂੰ ਸੁਣਿਆ ਹੋਇਆ ਲੇਖੇ ਵਿੱਚ ਲਾਇਆ ਹੈ, ਗਿਣਤੀ ਵਿੱਚ ਲਿਆਂਦਾ ਹੈ, ਥਾਏ ਪਾਇਆ ਹੈ। ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਸੱਚੇ ਸਤਿਗੁਰੂ ਸਾਹਿਬ ਜੀ ਦੀ ਆਗਿਆ ਨੂੰ, ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਸਤ ਸਤ ਕਰ ਮਾਨੀ, ਸਤ ਬਚਨ ਜੀ, ਸਤ ਬਚਨ ਜੀ, ਇਉਂ ਕਹਿ ਕੇ ਮੰਨਿਆ ਹੈ। ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨ ਲਿਆ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ ਉਹਨਾਂ ਦਾ ਇਹ ਸਭ ਕੁਛ ਜਿਹੜਾ ਇਹ ਸਫਲਾ ਹੈ। ਤੋ ਜਿਹੜੇ ਮੰਨ ਲੈਂਦੇ ਨੇ, ਮਹਾਰਾਜ ਜੀ ਕਹਿੰਦੇ ਨੇ ਉਹ ਸੁਖ ਪਾਉਂਦੇ ਨੇ। ਗੁਰਮੁਖ ਹੁਕਮ ਮੰਨੇ ਸਹਿ ਕੇਰਾ। ਛੋਟੀ ਉਮਰ ਤੋਂ ਹੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਪਦੇਸ਼ ਦੇਣ ਲੱਗ ਗਏ, ਸਿੱਖਿਆਵਾਂ ਬਖਸ਼ਿਸ਼ ਕਰਨ ਲੱਗ ਗਏ, ਸਰੀਰ ਹਾਲੇ ਬਾਲਕਾਂ ਵਾਲਾ ਹੈ, ਤਲਵੰਡੀ ਰਾਏ ਭੋਏ ਦੀਆਂ ਗਲੀਆਂ ਨੂੰ ਮਹਾਰਾਜ ਭਾਗ ਲਾਉਂਦੇ ਫਿਰਦੇ ਨੇ, ਜਿੱਧਰ ਨੂੰ ਵੀ ਵਿਚਰਦੇ ਨੇ, ਮਹਾਰਾਜ ਦੀ ਦ੍ਰਿਸ਼ਟੀ ਜਿਹਦੇ 'ਤੇ ਪੈ ਜਾਂਦੀ ਹੈ ਉਹਦਾ ਭਲਾ ਹੋ ਜਾਂਦਾ ਹੈ। ਅਤੇ ਭਾਈ ਮਰਦਾਨਾ ਸਾਹਿਬ ਜੀ ਦੀ ਮਾਂ ਭਾਈ ਮਰਦਾਨਾ ਜੀ ਨੂੰ ਆਵਾਜ਼ਾਂ ਮਾਰਦੀ ਹੈ ਅਤੇ ਨਾਂ ਰੱਖਿਆ ਹੋਇਆ ਮਰ ਜਾਣਾ, ਮਰ ਜਾਣਾ ਕਹਿ ਕੇ ਆਵਾਜ਼ਾਂ ਮਾਰਦੀ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਾਲਕ ਉਮਰ ਵਿੱਚ ਸਨ, ਕਹਿੰਦੇ ਹੇ ਮਾਂ, ਇਹ ਮਾਈ ਤੂੰ ਆਪਣੇ ਪੁੱਤ ਨੂੰ ਆਪੇ ਮਰ ਜਾਣਾ ਆਖੀ ਜਾਂਦੀ ਹੈ? ਕਹਿੰਦੀ ਹਾਂ ਪੁੱਤ, ਇਹਨੇ ਮਾਰੀ ਜਾਣਾ ਹੈ। ਕਿ ਸਤਿਗੁਰੂ ਜੀ ਕਹਿੰਦੇ ਕਿਉਂ, ਕੀ ਕਾਰਨ ਹੈ? ਅਤੇ ਮਰਦਾਨਾ ਜੀ ਦੀ ਮਾਤਾ ਕਹਿੰਦੀ ਹੈ ਕਿ ਮੇਰੇ ਪਹਿਲਾਂ ਵੀ ਬੱਚੇ ਮਰ ਜਾਂਦੇ ਹੈ, ਪਚਦੇ ਨਹੀਂ, ਅਤੇ ਇਹਦਾ ਨਾਂ ਹੀ ਮੈਂ ਮਰ ਜਾਣਾ ਰੱਖ ਦਿੱਤਾ ਹੈ ਤਾਂ ਕਿ ਮੇਰੇ ਦਿਲ ਨੂੰ ਦੁੱਖ ਨਾ ਬਹੁਤਾ ਹੋਵੇ, ਇਸ ਕਰਕੇ ਮੈਨੂੰ ਨਹੀਂ ਉਮੀਦ ਕਿ ਇਹ ਬਚੇਗਾ, ਮੇਰੇ ਬੱਚੇ ਮਰ ਜਾਂਦੇ ਨੇ। ਹੁਣ ਇੱਥੇ ਜਿਹੜਾ ਬਚਨ ਆਇਆ ਕਿ ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਜਿਹੜਾ ਮਾਲਕ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੂੰ ਮੰਨ ਲਏਗਾ ਗੁਰਮੁਖ, ਫਿਰ ਉਹ ਆਪੇ ਹੀ ਬਣ ਜਾਏਗਾ। ਅਤੇ ਗੁਰਮੁਖ ਬਣਨ ਦੇ ਲਈ ਇਹ ਨਹੀਂ ਕਿ ਮਨੁੱਖ ਹੀ ਕੋਈ ਗੁਰਮੁਖ ਹੋ ਸਕਦਾ, ਇਸਤਰੀ ਵੀ ਗੁਰਮੁਖ ਹੋ ਸਕਦੀ ਹੈ। ਇਹ ਗੁਰੂ ਨਾਨਕ ਸਾਹਿਬ ਦਾ ਦਰ ਮਰਦ ਇਸਤਰੀ ਵਾਸਤੇ ਬਰਾਬਰ ਹੈ। ਤੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਹੇ ਮਾਈ, ਜੇ ਇੱਕ ਬਚਨ ਸਾਡਾ ਮੰਨ ਲਵੇਂ ਫਿਰ ਤੇਰਾ ਪੁੱਤ ਮਰੇਗਾ ਨਹੀਂ। ਹੁਣ ਜਦ ਇੰਨੀ ਗੱਲ ਮਾਂ ਦੇ ਕੰਨਾਂ ਵਿੱਚ ਪਵੇ ਅਤੇ ਡੁੱਬਦੇ ਨੂੰ ਤਿਨਕੇ ਦਾ ਹੀ ਸਹਾਰਾ ਦੁਨੀਆ ਮੰਨਦੀ ਹੈ, ਪਰ ਇਤਨੀ ਵੱਡੀ ਆਸ ਵਾਲੀ ਗੱਲ ਸੁਣ ਕੇ ਉਹ ਰੁਕ ਗਈ ਅਤੇ ਕੋਲ ਆ ਗਈ ਅਤੇ ਬੜੇ ਧਿਆਨ ਨਾਲ ਗੱਲ ਸੁਣਨ ਲੱਗ ਗਈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਹੇ ਮਾਈ, ਜੇ ਤੂੰ ਆਪਣੇ ਮਰ ਜਾਣੇ ਦੇ ਤੂੰ ਵਾਲ ਨਾ ਸਾਰੀ ਉਮਰ ਕਟਵਾਵੇਂ, ਇਹਦੇ ਕੇਸਾਂ ਨੂੰ ਕੈਂਚੀ ਨਾ ਲੱਗਣ ਦੇਵੇਂ, ਇਹ ਮਰ ਜਾਣਾ ਨਹੀਂ, ਇਹ ਮਰਦਾਨਾ ਬਣ ਜਾਏਗਾ, ਮਰਦਾਨਾ ਬਣ ਜਾਏਗਾ। ਬਚਨ ਮੰਨੇਗੀ? ਕਹਿੰਦੀ ਹਾਂ ਪੁੱਤ, ਮੰਨੂਗੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਨੂੰ ਉਸ ਮਾਈ ਨੇ ਕਮਾ ਲਿਆ ਹੈ ਅਤੇ ਕਿੱਡਾ ਵੱਡਾ ਸੁਖ ਪਾਇਆ ਉਸ ਭਾਈ ਮਰਦਾਨਾ ਜੀ ਨੇ ਅਤੇ ਕਿਤਨਾ ਵੱਡਾ ਸੁਖ ਪਾਇਆ ਉਸਦੀ ਮਾਤਾ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਮੰਨਣ ਦਾ ਸਦਕਾ ਭਾਈ ਮਰਦਾਨਾ ਜੀ ਦੀ ਉਮਰ ਲੰਬੀ ਹੋ ਗਈ, ਉਮਰ ਲੰਬੀ ਹੋ ਗਈ। ਗੁਰੂ ਨਾਨਕ ਸਾਹਿਬ ਦੇ ਹੱਥ ਵਿੱਚ ਸਭ ਕੁਛ ਸੀਗਾ, ਕਿਉਂਕਿ ਆਪਾਂ ਪੜ੍ਹਦੇ ਹਾਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਜਿਨ੍ਹਾਂ ਦੇ ਹੁਕਮ ਵਿੱਚ ਸਵਾਸ ਵੀ ਉਹਨਾਂ ਦੇ ਹੁਕਮ ਵਿੱਚ ਨੇ, ਪ੍ਰਾਣ ਵੀ ਉਹਨਾਂ ਦੇ ਹੁਕਮ ਦੇ ਵਿੱਚ ਨੇ। ਉਹਨਾਂ ਨੇ ਬਚਨ ਮਨਾ ਕੇ ਫਿਰ ਉਮਰ ਇੰਨੀ ਲੰਬੀ ਕਰ ਦਿੱਤੀ, ਇਕੱਲੀ ਉਮਰ ਹੀ ਲੰਬੀ ਨਹੀਂ ਕੀਤੀ, ਮੁੱਦਤਾਂ ਦਾ ਆਪਣਾ ਸਾਥੀ ਬਣਾ ਲਿਆ, ਆਪਣਾ ਸੇਵਕ ਬਣਾ ਲਿਆ, ਸਾਰੀ ਉਮਰ ਆਪਣੇ ਨਾਲ ਰੱਖਿਆ। ਸੁੱਖ ਪਾਇਆ ਭਾਈ ਮਰਦਾਨਾ ਜੀ ਨੇ ਗੁਰਮੁਖ ਬਣ ਕੇ, ਸੁੱਖ ਪਾਇਆ ਉਹਨਾਂ ਦੀ ਮਾਤਾ ਜੀ ਨੇ ਇੱਕ ਗੁਰਮੁਖ ਇਸਤਰੀ ਬਣ ਕੇ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਨੇ, ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਹੁਕਮੇ ਹੀ ਸੁਖ ਪਾਏ। ਹੁਕਮ ਤੋਂ ਹੀ ਉਹ ਫਿਰ ਸੁਖ ਪ੍ਰਾਪਤ ਕਰਦੇ ਹਨ, ਹੁਕਮ ਮੰਨ ਕੇ ਹੀ ਉਹਨਾਂ ਨੂੰ ਸੁਖ ਵਾਲੀ ਜ਼ਿੰਦਗੀ ਜੋ ਹੈ ਉਹ ਲੱਭ ਜਾਂਦੀ ਹੈ। ਹੁਕਮੋ ਸੇਵੇ ਹੁਕਮ ਅਰਾਦੇ, ਹੁਕਮੇ ਸਮੈ ਸਮਾਏ। ਹੁਕਮੋ ਸੇਵੇ, ਹੁਕਮ ਦੇ ਵਿੱਚ ਰਹਿ ਕੇ ਹੀ ਫਿਰ ਉਹ ਸੇਵਾ ਕਰਦੇ ਹਨ, ਆਪਣੇ ਸਤਿਗੁਰਾਂ ਦੀ ਸੇਵਾ, ਸਤਿਗੁਰਾਂ ਦਾ ਹੁਕਮ ਮੰਨ ਕੇ ਉਸ ਵਿੱਚ ਰਹਿ ਕੇ ਕਰਦੇ ਨੇ। ਸਰੀਰ ਕਰਕੇ ਸੇਵਾ, ਹੁਕਮ ਅਰਾਧੇ ਅਤੇ ਮਨ ਕਰਕੇ ਪਰਮੇਸ਼ਰ ਦੇ ਨਾਮ ਦੀ ਅਰਾਧਨਾ, ਇਹ ਫਿਰ ਪਰਮਾਤਮਾ ਜੀ ਦੇ ਹੁਕਮ ਦੇ ਵਿੱਚ ਰਹਿ ਕੇ ਕਰਦੇ ਹਨ। ਹੁਕਮੇ ਸਮੈ ਸਮਾਏ, ਸਮੈਂ ਹੁੰਦਾ ਸਮਾਉਣਾ, ਉਹ ਹੁਕਮ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ, ਸਮਾ ਜਾਂਦੇ ਨੇ। ਅਤੇ ਜਿਹੜਾ ਉਹਨਾਂ ਦੀ ਅੰਗ ਸੰਗ ਰਹਿ ਕੇ ਸੰਗਤ ਕਰਦਾ ਹੈ, ਉਸਨੂੰ ਉਹ ਪ੍ਰੇਰਨਾ ਇਸ ਤਰ੍ਹਾਂ ਦੀ ਦੇ ਕੇ ਉਹਦਾ ਵੀ ਜੀਵਨ ਇਸ ਤਰ੍ਹਾਂ ਦਾ ਬਣਾਉਂਦੇ ਹੈ ਕਿ ਉਹ ਵੀ ਗੁਰੂ ਪਾਤਸ਼ਾਹ ਦੇ ਹੁਕਮ ਦੇ ਵਿੱਚ ਹੀ ਸਮਾਉਂਦਾ ਹੈ, ਦੂਸਰਿਆਂ ਨੂੰ ਵੀ ਸਲਾਹ ਦੇ ਕੇ, ਐਸੀ ਉੱਤਮ ਸਲਾਹ ਦੇ ਕੇ ਹੁਕਮ ਦੇ ਵਿੱਚ ਹੀ ਲੀਨ ਹੋਣ ਦੀ ਆਗਿਆ ਜਿਹੜੀ ਹੈ ਉਹ ਉਹਨਾਂ ਨੂੰ ਵੀ ਮਨਵਾ ਦਿੰਦੇ ਹਨ। ਕੋਈ ਇੱਕ ਸਿੱਖ ਤਾਂ ਨਹੀਂ, ਨਾ ਦੋ, ਨਾ ਹਜ਼ਾਰਾਂ ਦੀ ਗਿਣਤੀ, ਨਾ ਲੱਖਾਂ ਦੀ ਗਿਣਤੀ, ਇਹ ਤਾਂ ਅਣਗਿਣਤ ਗਿਣਤੀ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਗੁਰਸਿੱਖਾਂ ਦੀ, ਜਿਨ੍ਹਾਂ ਨੇ ਹੁਕਮ ਨੂੰ ਮੰਨਿਆ ਅਤੇ ਜਿਨ੍ਹਾਂ ਨੇ ਹੁਕਮ ਵਿੱਚ ਰਹਿ ਕੇ ਸੇਵਾ ਕੀਤੀ, ਜਿਨ੍ਹਾਂ ਨੇ ਹੁਕਮ ਵਿੱਚ ਰਹਿ ਕੇ ਆਰਾਧਨਾ ਕੀਤੀ, ਜਿਨ੍ਹਾਂ ਨੇ ਆਪ ਸੁਖੀ ਹੋਣਾ ਕੀਤਾ, ਅਤੇ ਜਿਹੜੇ ਆਪ ਫਿਰ ਅਖੀਰ ਦੇ ਉੱਤੇ ਹੁਕਮ ਦੇ ਵਿੱਚ ਹੀ ਲੀਨ ਹੋ ਗਏ, ਹੁਕਮ ਦੇ ਵਿੱਚ ਹੀ ਸਮਾ ਗਏ, ਅਤੇ ਜਿਨ੍ਹਾਂ ਨੇ ਆਪਣੇ ਅੰਗ ਸੰਗ ਪਾਸ ਆਉਣ ਵਾਲਿਆਂ ਨੂੰ ਵੀ ਐਸੀ ਪ੍ਰੇਰਨਾ ਅਤੇ ਐਸੀ ਸਿੱਖਿਆ ਦਿੱਤੀ ਜਿਹੜੇ ਕਿ ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਹੀ ਉਹ ਵੀ ਜਿਹੜੇ ਨੇ ਉਹ ਗੁਰਸਿੱਖਾਂ ਦੀ ਸਾਂਝ ਕਰਕੇ, ਸੰਗਤ ਕਰਕੇ ਉਹਨਾਂ ਨੇ ਵੀ ਆਪਣਾ ਜੀਵਨ ਉੱਚਾ ਬਣਾ ਲਿਆ, ਅਤੇ ਉਹ ਵੀ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਹੀ ਸਮਾ ਗਏ। ਕੋਈ ਇੱਕ ਸਿੱਖ ਨਹੀਂ, ਕੋਈ ਦੋ ਨਹੀਂ, ਕੋਈ ਚਾਰ ਨਹੀਂ, 10 ਪਾਤਸ਼ਾਹੀਆਂ ਦੇ ਸਮੇਂ ਦੇ ਵਿੱਚ ਵਿੱਚ ਹੀ ਲੱਖਾਂ ਤੋਂ ਵੀ ਉੱਪਰ ਸਿੱਖ ਜਿਨ੍ਹਾਂ ਨੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨਿਆ ਅਤੇ ਹੁਕਮ ਨੂੰ ਸੱਚੇ ਪਾਤਸ਼ਾਹ ਜੀ ਦੇ ਸੇਵਕਾਂ ਨੇ ਕਮਾਇਆ। ਜੇ 10ਵੇਂ ਪਾਤਸ਼ਾਹ ਮਹਾਰਾਜ ਸੀਸ ਮੰਗਦੇ ਹੈ, ਇਹ ਵੀ ਤਾਂ ਇੱਕ ਹੁਕਮ ਹੀ ਮੰਨਣ ਵਾਲਾ ਬਚਨ ਸੀ। ਛੋਟੀ ਮੋਟੀ ਚੀਜ਼ ਤਾਂ ਕੋਈ ਭੇਜ ਹੀ ਦਿੰਦਾ ਹੈ। ਜੇ ਮਹਾਰਾਜ ਕਹਿਣ ਭਈ ਪੈਸੇ ਭੇਜੋ, ਗੁਰੂ ਘਰ ਸੇਵਾ ਚੱਲ ਰਹੀ ਹੈ, ਇਹ ਵੀ ਸ਼ਾਇਦ ਹੁਕਮ ਜਿਹੜਾ ਸੌਖਾ ਹੈ ਮੰਨਣਾ। ਪਰ ਜੇ ਗੁਰੂ ਸਾਹਮਣੇ ਤਲਵਾਰ ਕੱਢ ਕੇ, ਸ੍ਰੀ ਸਾਹਿਬ ਕੱਢ ਕੇ ਖੜਾ ਹੋਵੇ ਅਤੇ ਆਖੇ ਮੈਂ ਸੀਸ ਲਾਉਣਾ ਹੈ ਅਤੇ ਮੈਨੂੰ ਇੱਕ ਸੀਸ ਚਾਹੀਦਾ ਹੈ, ਇਹ ਵੀ ਇੱਕ ਹੁਕਮ ਹੈ। ਇਹ ਹੁਕਮ ਮੰਨਣਾ ਸਭ ਤੋਂ ਵੱਡਾ ਹੈ। ਅਤੇ ਜਿਨ੍ਹਾਂ ਨੇ ਹੁਕਮ ਇਹ ਮੰਨਿਆ, ਧੰਨ ਧੰਨ ਭਾਈ ਦਇਆ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਪੰਥ ਦਾ ਨਾਮ ਰੌਸ਼ਨ ਕੀਤਾ, ਉੱਚਾ ਕੀਤਾ। ਜੇ ਥਾਂ ਨੀਵੀਂ ਧੌਣ ਕਰਕੇ ਸਾਰੇ ਹੀ ਬੈਠੇ ਰਹਿ ਜਾਂਦੇ, ਕਿਸੇ ਐਸਾ ਨਾ ਕਿਤੇ ਲਿਖਿਆ ਜਾਂਦਾ ਇਤਿਹਾਸ ਵਿੱਚ ਇਉਂ ਆ ਜਾਣਾ ਸੀ ਵੀ ਸਾਰੇ ਡਰ ਗਏ, ਕਿਸੇ ਨੇ ਧੌਣ ਨਹੀਂ ਉੱਚੀ ਚੁੱਕ ਕੇ ਹਾਜ਼ਰ ਕੀਤਾ ਸਿਰ। ਧੰਨ ਉਹ ਭਾਈ ਦਇਆ ਸਿੰਘ ਸਾਹਿਬ, ਇਹ ਹੁਕਮ ਮੰਨਿਆ ਅਤੇ ਸੀਸ ਅੱਗੇ ਭੇਟਾ ਕਰ ਦਿੱਤਾ। ਕਹਿੰਦੇ ਮਹਾਰਾਜ ਪਾਤਸ਼ਾਹ, ਜਦੋਂ ਦੇ ਤੁਹਾਡੇ ਆ ਕੇ ਦਰਸ਼ਨ ਕਰ ਲਏ ਹੋਏ ਨਾ, ਕਈ ਸਾਲ ਪਹਿਲਾਂ ਦੇ, ਅਸਲ ਵਿੱਚ ਸੀਸ ਤਾਂ ਉਦੋਂ ਦਾ ਹੀ ਤੁਹਾਨੂੰ ਭੇਟਾ ਕਰ ਦਿੱਤਾ, ਪਰ ਮਹਾਰਾਜ ਨਿਆਣੇ ਆ, ਅਣਜਾਣਾ ਵਾਲਾ ਸੁਭਾਅ ਹੈ, ਸਾਨੂੰ ਜਾਚ ਹੀ ਨਹੀਂ ਆਈ। ਮਹਾਰਾਜ ਮਾਫ਼ ਕਰਨਾ, ਅਸੀਂ ਤੁਹਾਨੂੰ ਤੀਜੀ ਆਵਾਜ਼ ਦੇਣ ਦੇ ਵਾਸਤੇ ਮੌਕਾ ਦਿੱਤਾ ਹੈ। ਮਹਾਰਾਜ ਮੇਰੀ ਗਲਤੀ ਹੈ, ਮੈਂ ਤੁਹਾਨੂੰ ਤੀਜੀ ਆਵਾਜ਼ ਦੇਣ ਵਾਸਤੇ ਮੌਕਾ ਦਿੱਤਾ ਹੈ। ਅਸੀਂ ਤਾਂ ਜਦੋਂ ਦੇ ਮਹਾਰਾਜ ਤੁਹਾਡੇ ਚਰਨੀ ਲੱਗ ਗਏ ਹੈ ਉਦੋਂ ਦਾ ਹੀ ਸਾਡਾ ਤਨ ਮਨ ਧਨ ਤੁਹਾਨੂੰ ਮਹਾਰਾਜ ਪਾਤਸ਼ਾਹ ਜੀ ਭੇਟਾ ਕੀਤਾ ਹੋਇਆ ਹੈ, ਹੁਕਮ ਮੰਨਿਆ। ਅਤੇ ਹਾਲੇ ਬਾਕੀ ਸੋਚ ਰਹੇ ਵੀ ਸ਼ਾਇਦ ਗੁਰੂ ਸਾਹਿਬ ਜੀ ਕੋਈ ਕਰ ਰਹੇ ਨੇ ਸਿੱਖਾਂ ਦੇ ਨਾਲ ਚੋਹ ਜੀ ਕਰ ਰਹੇ, ਕਿਤੇ ਐਸੀ ਗੱਲ ਥੋੜ੍ਹਾ ਹੋ ਜਾਏਗੀ ਵੀ ਸਿਰ ਲਾਹ ਦੇਣਾ। ਅੰਦਰ ਲਿਜਾ ਕੇ ਤੰਬੂ ਦੇ ਵਿੱਚ ਸ੍ਰੀ ਸਾਹਿਬ ਚਲਾ ਕੇ ਸੀਸ ਜਿਹੜਾ ਸੀ ਧੜ ਨਾਲ ਉਹ ਕੱਟ ਕੇ ਵੱਖਰਾ ਕਰ ਦਿੱਤਾ ਹੈ। ਸ੍ਰੀ ਸਾਹਿਬ ਨੂੰ ਖੂਨ ਲੱਗ ਗਿਆ। ਉਹ ਸ੍ਰੀ ਸਾਹਿਬ ਜਦੋਂ ਬਾਹਰ ਲਿਆ ਕੇ ਦੂਜੀ ਵਾਰ ਆਵਾਜ਼ ਦਿੱਤੀ ਹੈ ਭਈ ਹੋਰ ਇੱਕ ਸਿੱਖ ਦਾ ਸੀਸ ਚਾਹੀਦਾ, ਫਿਰ ਤਾਂ ਉਸ ਤੋਂ ਵੀ ਵੱਡੀ ਪ੍ਰੀਖਿਆ ਵਾਲੀ ਗੱਲ ਸੀ। ਪਹਿਲਾਂ ਤਾਂ ਅਜੇ ਸੋਚਦੇ ਸੀ ਕਿ ਸ਼ਾਇਦ ਗੁਰੂ ਮਹਾਰਾਜ ਜੀ ਇਉਂ ਡਰਾ ਤਾਂ ਰਹੇ ਹੈ ਅਤੇ ਐਡੀ ਗੱਲ ਥੋੜ੍ਹਾ ਹੋ ਜਾਏਗੀ ਵੀ ਕਿਤੇ ਸਿਰ ਹੀ ਲਾਹ ਦੇਣਗੇ। ਜਦੋਂ ਦੂਜੀ ਵਾਰ ਨੁਚੜਦੀ ਖੂਨ ਦੇ ਨਾਲ ਸ੍ਰੀ ਸਾਹਿਬ ਦੇਖੀ ਹੈ ਉਦੋਂ ਤਾਂ ਬਹੁਤ ਵੱਡੀ ਪ੍ਰੀਖਿਆ ਵਾਲੀ ਗੱਲ ਸੀ। ਮੈਂ ਕਹਿੰਦਾ ਬਾਬਾ ਧਰਮ ਸਿੰਘ ਸਾਹਿਬ ਜੀ ਤੁਹਾਡੇ ਚਰਨਾਂ 'ਤੇ 101 ਵਾਰ ਨਮਸਕਾਰ, ਜਿਨ੍ਹਾਂ ਨੇ ਫਿਰ ਨੁਚੜਦੀ ਖੂਨ ਨਾਲ ਸ੍ਰੀ ਸਾਹਿਬ ਦੇਖ ਕੇ ਅਤੇ ਜਦੋਂ ਆਵਾਜ਼ ਸਤਿਗੁਰਾਂ ਨੇ ਦਿੱਤੀ ਇੱਕ ਸੀਸ ਚਾਹੀਦਾ ਅਤੇ ਉੱਠ ਕੇ ਫਿਰ ਇਹਨਾਂ ਨੇ ਦੂਜੀ ਵਾਰ ਆਪਣਾ ਸੀਸ ਹਾਜ਼ਰ ਕਰ ਦਿੱਤਾ, ਜਦੋਂ ਯਕੀਨ ਵੀ ਹੋ ਗਿਆ ਵੀ ਸੀਸ ਕੱਟਿਆ ਜਾਣਾ। ਮਹਾਰਾਜ ਦੇ ਬਚਨ ਆ ਰਹੇ ਨੇ ਕਿ ਗੁਰਮੁਖ ਹੁਕਮ ਮੰਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ, ਹੁਕਮੋ ਸੇਵੇ ਹੁਕਮ ਅਰਾਧੇ ਹੁਕਮੇ ਸਮੈ ਸਮਾਏ। ਹੁਕਮ ਦੇ ਵਿੱਚ ਹੀ ਸਮਾ ਵੀ ਜਾਂਦੇ ਨੇ ਹੁਕਮ ਮੰਨਦੇ ਮੰਨਦੇ। ਪੰਜ ਸਿੱਖਾਂ ਦੇ ਸੀਸ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਧੜ ਦੇ ਨਾਲੋਂ ਜੁਦਾ ਕਰ ਦਿੱਤੇ, ਹੁਕਮ ਦੇ ਵਿੱਚ ਹੀ ਸਮਾ ਗਏ। ਇੱਕ ਵਾਰ ਤਾਂ ਉਹ ਸਮਾ ਗਏ ਨੇ, ਸਮਝੋ ਹੁਕਮ ਮੰਨਦੇ ਮੰਨਦੇ ਹੀ ਪਾਤਸ਼ਾਹ ਦਾ। ਪਰ ਜਿਹੜੇ ਬਚਨ ਆਉਂਦੇ ਨੇ ਕਿ ਹੁਕਮੇ ਹੀ ਸੁਖ ਪਾਏ, ਫਿਰ ਹੁਕਮ ਨੂੰ ਮੰਨ ਕੇ ਫਿਰ ਹੁਣ ਇਹਦੇ ਵਿੱਚੋਂ ਸੁਖ ਉਪਜਣਾ ਹੈ ਕਿ ਮਹਾਰਾਜ ਪਾਤਸ਼ਾਹ ਨੇ ਦੁਬਾਰਾ ਤੋਂ ਜਿਉਂਦੇ ਕਰ ਦਿੱਤਾ ਹੈ। ਗੁਰਬਾਣੀ ਦੇ ਬਚਨ, ਮ੍ਰਿਤਕ ਕਉ ਪਾਇਓ ਤਨ ਸਾਸਾ, ਬਿਸ਼ਰਤ ਆਣ ਮਿਲਾਇਆ, ਬਿਸ਼ਰਤ ਆਣ ਮਿਲਾਇਆ। ਇੱਕ ਬਚਨ ਯਾਦ ਰੱਖਣਾ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤਾਂ ਗੁਰੂ ਨਾਨਕ ਸਾਹਿਬ ਦੀ ਗੱਦੀ 'ਤੇ ਦਸਵੇਂ ਜਾਮੇ ਵਿੱਚ ਬੈਠੇ ਹੋਏ ਸਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਸਿੰਘਾਸਣ 'ਤੇ ਬੈਠ ਕੇ ਉਹਨਾਂ ਦਾ ਰੂਪ ਹੋਏ ਨੇ, ਉਹਨਾਂ 'ਤੇ ਕੀ ਕੋਈ ਸ਼ੰਕਾ ਕਰ ਸਕਦਾ ਹੈ? ਗੁਰੂ ਗੋਬਿੰਦ ਸਿੰਘ ਜੀ ਦੇ ਸਕੇ ਤਾਇਆ ਜੀ ਲੱਗਦੇ ਸਨ, ਬਾਬਾ ਅਟਲ ਰਾਏ ਜੀ ਸਕੇ ਤਾਇਆ ਜੀ ਲੱਗਦੇ ਸੀਗੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਭਰਾ ਸਨ, ਬਾਬਾ ਅਟਲ ਰਾਏ ਜੀ। ਉਹਨਾਂ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਮੁਰਦਾ ਜਿਉਂਦਾ ਕਰ ਦਿੱਤਾ ਸੀਗਾ। ਕਈ ਘੰਟੇ ਹੋ ਚੁੱਕੇ ਸਨ ਉਹਨੂੰ ਮਰੇ ਨੂੰ। ਮੋਹਨ ਨਾਮ ਦਾ ਇੱਕ ਬਾਲਕ ਕਿਸ਼ੋਰ ਅਵਸਥਾ ਦੇ ਵਿੱਚ, ਜਿਹੜਾ ਕੱਲ੍ਹ ਖੁੰਡੀ ਖਿੱਦੋ ਖੇਡਦਾ ਬਾਬਾ ਅਟਲ ਰਾਏ ਜੀ ਅਤੇ ਹੋਰ ਸਾਰੇ ਹਾਣੀਆਂ ਦੇ ਨਾਲ ਸ਼ਾਮ ਪੈ ਗਈ ਸੀ ਅਤੇ ਮੀਟੀ ਦੇਣੀ ਜਿਹੜੀ ਸੀ ਵਾਰੀ ਦੇਣੀ ਉਹਦੇ ਸਿਰ ਰਹਿ ਗਈ ਸੀ ਅਤੇ ਸ਼ਾਮ ਪੈ ਗਈ ਸੀ ਅਤੇ ਇਵੇਂ ਹੀ ਘਰਾਂ ਨੂੰ ਚਲੇ ਗਏ। ਅਗਲੇ ਦਿਨ ਖੇਡਣ ਦਾ ਫਿਰ ਮੌਕਾ ਹੋਇਆ ਅਤੇ ਅਟਲ ਰਾਏ ਸਾਹਿਬ ਜੀ ਤੱਕ ਖਬਰ ਹੀ ਨਾ ਗਈ ਵੀ ਉਹ ਤਾਂ ਵਿਚਾਰਾ ਮਾਰੀ ਚੁੱਕਾ ਰਾਤ ਦਾ। ਤਾਂ ਉਹਨੂੰ ਸੱਦਣ ਵਾਸਤੇ ਗਏ ਹੈ ਅਤੇ ਮਾਂ ਉਸ ਬੱਚੇ ਦੀ ਕਹਿੰਦੀ, ਪੁੱਤ ਹੁਣ ਦੂਰ ਗਿਆ ਹੋਇਆ, ਜਾਓ ਪੁੱਤ ਬਾਹਰ ਖੇਡੋ। ਉਹਨੇ ਤਾਂ ਮਨ ਭਰਿਆ ਹੋਇਆ ਸੀ, ਜਾਓ ਪੁੱਤ ਬਾਹਰ ਖੇਡੋ, ਬਹੁਤ ਦੂਰ ਗਿਆ ਹੋਇਆ। ਅਟਲ ਰਾਏ ਜੀ ਕਹਿੰਦੇ, ਕਿੱਥੇ ਗਿਆ ਹੋਇਆ ਸਾਨੂੰ ਦੱਸੋ, ਅਸੀਂ ਸੱਦ ਕੇ ਲਿਆਉਂਦੇ ਹਾਂ। ਫਿਰ ਕਹਿੰਦੀ, ਸੁੱਤਾ ਪਿਆ ਉੱਥੇ। ਕਹਿੰਦੇ, ਜਗਾਓ ਉਹਨੂੰ, ਉਹਨੇ ਮੀਟੀ ਦੇਣੀ ਸਾਡੀ ਕੱਲ੍ਹ ਦੀ, ਉਹਦੇ ਸਿਰ ਮੀਟੀ ਰਹਿ ਗਈ। ਮਾਂ ਫਿਰ ਕਹਿੰਦੀ ਹੈ, ਮੈਥੋਂ ਨਹੀਂ ਜਗਾਇਆ ਜਾਂਦਾ, ਪੁੱਤ ਆਪੇ ਜਗਾ ਲਾ ਜੇ ਜਗਾਇਆ ਜਾਂਦਾ। ਜਾ ਕੇ ਅਤੇ ਉਹ ਜਿਹੜੀ ਖੁੰਡੀ ਹੁੰਦੀ ਹੈ ਹਾਕੀ ਵਰਗੀ, ਉਹ ਲੰਮੇ ਪਏ ਅਤੇ ਗਲ ਵਿੱਚ ਪਾਈ ਅਤੇ ਖਿੱਚਣ ਲੱਗ ਗਏ ਬਾਬਾ ਅਟਲ ਰਾਏ ਜੀ। ਕਹਿੰਦੇ, ਕੱਲ੍ਹ ਦੀ ਮੀਟੀ ਦੇਣੀ ਤੇਰੇ ਸਿਰ ਰਹਿੰਦੀ ਹੈ, ਝੂਠਾ ਹੀ ਸੌਂ ਗਿਆ, ਉੱਠ ਖੜਾ ਹੋ, ਉੱਠ ਚੱਲ। ਜਿਨ੍ਹਾਂ ਦੇ ਅੰਦਰ ਇਹ ਪਾਵਰ ਵਰਤ ਰਹੀ ਹੁੰਦੀ ਹੈ, ਕਈ ਵਾਰ ਇਰਾਦਾ ਬਣਾ ਕੇ ਨਹੀਂ, ਕਈ ਵਾਰ ਵੈਸੇ ਵੀ ਮੁੱਖ ਤੋਂ ਬਚਨੋ ਕਰ ਦੇਣ ਬਿਨਾਂ ਇਰਾਦੇ ਬਣਾਏ ਤੋਂ ਵੀ, ਅਤੇ ਉਹਨਾਂ ਦੀ ਰਸਨਾ ਤੋਂ ਨਿਕਲਿਆ ਬਚਨ ਸੱਚ ਹੋ ਜਾਣਾ ਹੁੰਦਾ ਹੈ। ਉਹ ਉੱਠ ਪਿਆ, ਉੱਠ ਪਿਆ, ਉੱਠ ਕੇ ਨਾਲ ਖੇਲਣ ਵਾਸਤੇ ਬਾਹਰ ਚੱਲ ਪਿਆ। ਘਰ ਦੇ ਜੀਆਂ ਦੀ ਖੁਸ਼ੀਆਂ ਦੀ ਕੋਈ ਹੱਦ ਨਾ ਰਹੀ, ਚਰਚਾ ਹੋ ਗਈ ਸਾਰੇ ਸ਼ਹਿਰ ਵਿੱਚ ਭਾਈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਸਪੁੱਤਰ ਨੇ ਆਪਣਾ ਦੋਸਤ ਮਰਿਆ ਹੋਇਆ ਜਿਉਂਦਾ ਕਰ ਦਿੱਤਾ ਹੈ। ਛੇਵੇਂ ਪਾਤਸ਼ਾਹ ਜੀ ਨੇ ਫਿਰ ਇਤਰਾਜ਼ ਕੀਤਾ ਸੀ ਵੀ ਇੰਝ ਨਹੀਂ ਕਰੀਦਾ, ਇੰਝ ਨਹੀਂ ਕਰੀਦਾ, ਜੋ ਰੱਬ ਨੇ ਕਰ ਦਿੱਤਾ ਹੈ ਉਹ ਕੀਤਾ ਰਹਿਣ ਦੇਈਦਾ। ਤਾਂ ਫਿਰ ਬਾਬਾ ਅਟਲ ਰਾਏ ਜੀ ਚੜ੍ਹਾਈ ਕਰ ਗਏ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਤਾਇਆ ਜੀ ਲੱਗਦੇ ਸੀਗੇ, ਤਾਇਆ ਜੀ, ਸਕੇ ਤਾਇਆ ਜੀ, ਅਤੇ ਨਾ ਉਹਨਾਂ ਦੇ ਕੋਲ ਗੁਰਤਾ ਗੱਦੀ ਸੀ, ਸਿਰਫ ਇਹ ਦਾਤ ਸੀ ਕਿ ਗੁਰੂ ਘਰ ਦੇ ਉਹ ਸਾਹਿਬਜ਼ਾਦਾ ਜੀ ਸਨ, ਗੁਰੂ ਘਰ ਦੇ ਸਾਹਿਬਜ਼ਾਦਾ ਜੀ ਸਨ। ਇਸ ਲਈ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸੀਸ ਲਾ ਕੇ ਦੁਬਾਰਾ ਜੋੜੇ ਅਤੇ ਬਚਨ ਕੀਤਾ ਅਤੇ ਉੱਠ ਕੇ ਖੜ੍ਹੇ ਹੋਏ ਉਹ ਸਿੱਖ, ਅਤੇ ਉਹਨਾਂ ਨੂੰ ਫਿਰ ਇਹ ਸੁੱਖ ਪ੍ਰਾਪਤ ਹੋਇਆ ਸਿੱਖ ਪੰਥ ਦੇ ਅੰਦਰ। ਸਿੱਖ ਪੰਥ ਦੇ ਪੰਜ ਪਿਆਰਿਆਂ ਦੇ ਨਾਮ ਦੇ ਰੂਪ ਵਿੱਚ ਅੱਜ ਵੀ ਸਤਿਕਾਰੇ ਜਾ ਰਹੇ ਨੇ, ਔਰ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਆਪਣੀਆਂ ਸਰਬੱਤ ਸੰਗਤਾਂ ਤੋਂ ਪ੍ਰਮੁੱਖ ਅਹੁਦੇ ਜਿਹੜੇ ਉਹਨਾਂ ਨੂੰ ਸਾਰੀ ਉਮਰ ਬਖਸ਼ੀ ਰੱਖੇ। ਸਭ ਤੋਂ ਵੱਧ ਸਤਿਕਾਰ ਇਹਨਾਂ ਦੇ ਵਿੱਚੋਂ ਤਿੰਨ ਜਿਹੜੇ ਸਨ ਉਹ ਸ਼ਹੀਦ ਹੋ ਗਏ ਸਨ ਚਮਕੌਰ ਦੀ ਗੜੀ ਵਿੱਚ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ ਅਤੇ ਪਿਆਰੇ ਸਾਹਿਬ ਸਿੰਘ ਜੀ, ਤਿੰਨ ਉੱਥੇ ਸ਼ਹੀਦ ਹੋਏ ਸੀ। ਦੋ ਜਿਹੜੇ ਸਨ ਉਹ ਦਸਮ ਪਾਤਸ਼ਾਹ ਦੇ ਨਾਲ ਗੜੀ 'ਚੋਂ ਬਾਹਰ ਨਿਕਲੇ ਸੀਗੇ, ਤੀਜੇ ਭਾਈ ਮਾਨ ਸਿੰਘ ਜੀ ਨਾਲ ਸਨ, ਪਰ ਇਹ ਦੋ ਪਿਆਰੇ ਸਨ। ਇਹਨਾਂ ਨੇ ਫਿਰ ਨੰਦੇੜ ਸਾਹਿਬ ਦੀ ਧਰਤੀ 'ਤੇ ਸਰੀਰ ਛੱਡਿਆ। ਪਚਨ ਦੀ ਆਪਾਂ ਵਿਆਖਿਆ ਇਹ ਕਰ ਰਹੇ ਹਾਂ ਕਿ ਗੁਰਮੁਖ ਹੁਕਮ ਮੰਨੇ ਸਹਿ ਕੇਰਾ, ਉਸ ਵਕਤ ਕਿੰਨਾ ਵੱਡਾ ਉਹਨਾਂ ਨੇ ਹੁਕਮ ਮੰਨਿਆ ਹੋਏਗਾ ਜਦੋਂ ਦਸਵੇਂ ਪਾਤਸ਼ਾਹ ਨੇ ਬੇਮਿਆਨ ਕੀਤੀ ਹੋਈ ਸ੍ਰੀ ਸਾਹਿਬ ਸਾਹਮਣੇ ਲਿਸ਼ਕਾਈ ਹੋਈ ਅਤੇ ਕਹਿੰਦੇ ਆਓ ਇੱਕ ਸਿੱਖ ਦਾ ਸਿਰ ਚਾਹੀਦਾ ਹੈ, ਸੀਸ ਚਾਹੀਦਾ, ਇਸ ਤੋਂ ਵੱਡੀ ਕੁਰਬਾਨੀ ਹੋਰ ਕੋਈ ਨਹੀਂ ਹੋ ਸਕਦੀ। ਜਦੋਂ ਆਪ ਦੱਸ ਕੇ ਕਹਿ ਕੇ ਸਾਹਮਣੇ ਹਾਜ਼ਰ ਹੋ ਕੇ ਆਪਣਾ ਸੀਸ ਹਾਜ਼ਰ ਕਰ ਦੇਣਾ, ਬਹੁਤ ਵੱਡੀ ਕੁਰਬਾਨੀ, ਬਹੁਤ ਵੱਡਾ ਇਹ ਹੁਕਮ ਮੰਨਣ ਵਾਲਾ ਬਚਨ ਹੈ। ਮਹਾਰਾਜ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਹੁਕਮ ਮੰਨ ਕੇ ਹੀ ਸੁੱਖ ਮਿਲ ਸਕਦਾ ਹੈ। ਹੁਕਮ ਮੰਨਣ ਵਾਲਿਆਂ ਨੇ ਤਾਂ ਇਤਨੀ ਵੱਡੀ ਪ੍ਰੀਖਿਆ ਦੇ ਵਿੱਚੋਂ ਦੀ ਲੰਘ ਜਾਣਾ ਕੀਤਾ ਕਿ ਜੇ ਪਾਤਸ਼ਾਹ ਨੇ ਕਿਹਾ ਮੈਂ ਸਿਰ ਲਾ ਲੈਣਾ, ਉਹਨਾਂ ਨੇ ਹਾਜ਼ਰ ਕਰ ਦਿੱਤਾ, ਲਓ ਮਹਾਰਾਜ ਜੀ ਲਾ ਲਓ, ਇਹ ਤੁਹਾਡਾ ਹੀ ਹੈ, ਹਾਜ਼ਰ ਕਰ ਦਿੱਤਾ ਹੈ। ਨਿੱਕੇ ਨਿੱਕੇ ਬਚਨ ਹੁੰਦੇ ਹੈ ਗੁਰੂ ਜੀ ਦੇ, ਉਹ ਵੀ ਹੁਕਮ ਹੀ ਹੁੰਦੇ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਸ਼ਰਾਬ ਨਾ ਪੀ, ਕਿਉਂਕਿ ਇਹ ਧਰਮੀ ਬੰਦੇ ਦੇ ਪੀਣ ਵਾਲੀ ਚੀਜ਼ ਨਹੀਂ, ਇਹ ਅਧਰਮੀ ਬੰਦੇ ਦਾ ਖਾਜ ਹੈ। ਐੜਾ ਲਾ ਕੇ ਅਧਰਮੀ, ਅਧਰਮੀ ਬੰਦੇ ਦਾ ਖਾਜ ਹੈ, ਇਹ ਧਰਮੀ ਬੰਦੇ ਦਾ ਖਾਜ ਨਹੀਂ। ਧਰਮ ਜਿਸ ਵੀ ਧਰਮ ਨੂੰ ਕੋਈ ਮੰਨਣ ਵਾਲਾ ਅਖਵਾਉਂਦਾ ਹੋਵੇ ਅਤੇ ਜਿਹਨੇ ਬਹਿ ਕੇ ਨਾਮ ਜਪਣਾ ਹੈ, ਜਿਹਨੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣੀਆਂ ਹੈ, ਉਹਦਾ ਇਹ ਖਾਜ ਨਹੀਂ। ਅਤੇ ਇਨਸਾਨ ਕਹਿੰਦਾ ਮੇਰੀ ਆਦਤ ਪਈ ਹੋਈ ਹੈ, ਮੇਰੇ ਕੋਲੋਂ ਰਿਹਾ ਨਹੀਂ ਜਾਂਦਾ, ਇਨਸਾਨ ਇਸ ਨਿੱਕੇ ਜਿਹੇ ਹੁਕਮ ਨੂੰ ਨਹੀਂ ਮੰਨਦਾ, ਛੋਟੇ ਜਿਹੇ ਹੁਕਮ ਨੂੰ ਨਹੀਂ ਮੰਨਦਾ। ਗੁਰੂ ਮਹਾਰਾਜ ਦੇ ਨਿੱਕੇ ਨਿੱਕੇ ਹੁਕਮ ਮਹਾਰਾਜ ਪਾਤਸ਼ਾਹ ਜੀ ਜਦੋਂ ਬਖਸ਼ਿਸ਼ ਕਰਦੇ ਹੈ, ਤਾਂ ਮਹਾਰਾਜ ਪਾਤਸ਼ਾਹ ਕਹਿੰਦੇ ਮੇਰੀ ਨਿਸ਼ਾਨੀ ਗਲ ਵਿੱਚ ਪਾ ਛੱਡ, ਘੱਟੋ ਘੱਟ ਜਿੰਨੇ ਮੇਰੇ ਸਾਰੇ ਖਾਲਸੇ ਨੇ ਉਹਨਾਂ ਸਾਰਿਆਂ ਖਾਲਸਿਆਂ 'ਚੋਂ ਇੱਕ ਦੀ ਹੋਰ ਗਿਣਤੀ ਵੱਧ ਜਾਏਗੀ, ਮੇਰੀ ਨਿਸ਼ਾਨੀ ਗਲ ਵਿੱਚ ਪਾ ਛੱਡ। ਨਿੱਕਾ ਜਿਹਾ ਹੁਕਮ ਹੈ, ਕਈ ਵਾਰੀ ਅਸੀਂ ਨਹੀਂ ਮੰਨਦੇ, ਬਹੁਤ ਵੱਡਾ ਉਸ ਦੇ ਵਿੱਚ ਅਸੀਂ ਜਿਹੜਾ ਹੈ ਉਹ ਕਸ਼ਟ ਮਹਿਸੂਸ ਕਰਦੇ ਹਾਂ। ਪਰ ਮਹਾਰਾਜ ਪਾਤਸ਼ਾਹ ਕਹਿੰਦੇ ਹੈਨ ਸਾਰੇ ਹੁਕਮ ਹੀ, ਹੁਕਮ ਜਿਹੜੇ ਨੇ ਨਿੱਕੇ ਨਿੱਕੇ ਸੂਖਮ ਹੁਕਮ ਤੋਂ ਲੈ ਕੇ ਵੱਡੇ ਵੱਡੇ ਮਹਾਨ ਹੁਕਮ ਜਿਹੜੇ ਨੇ ਉਹ ਸੀਸ ਭੇਟਾ ਕਰ ਦੇਣ ਤੱਕ ਦੇ ਹੁਕਮ ਹੋਇਆ ਕਰਦੇ ਹੈ। ਮਹਾਰਾਜ ਪਾਤਸ਼ਾਹ ਫਰਮਾਉਂਦੇ ਪਰ ਹੁਕਮ ਜੋ ਨੇ ਇਹਨਾਂ ਨੂੰ ਮੰਨ ਕੇ ਹੀ, ਪਾਤਸ਼ਾਹ ਜੀ ਕਹਿੰਦੇ ਆ ਹੁਕਮੇ ਹੀ ਸੁੱਖ ਪਾਏ, ਹੁਕਮ ਮੰਨ ਕੇ ਹੀ ਸੁੱਖ ਪ੍ਰਾਪਤ ਹੋ ਸਕਦਾ ਹੈ। ਹੁਕਮ ਦੀ ਲਕੀਰ ਤੋਂ ਬਾਹਰ ਦੌੜਿਆ ਭੱਜਿਆ ਇਨਸਾਨ ਹੀ ਦੁੱਖ ਪ੍ਰਾਪਤ ਕਰਦਾ ਰਹਿੰਦਾ। ਇਹ ਵੀ ਬਚਨ ਜਪਜੀ ਸਾਹਿਬ ਦੇ ਆਰੰਭ ਵਿੱਚ ਹੀ ਆ ਜਾਂਦਾ ਹੈ ਕਿ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਜੇ ਹੁਕਮ ਨੂੰ ਬੁੱਝ ਲਵੇ ਤਾਂ ਫਿਰ ਹਉਮੇ ਵਿੱਚ ਆ ਕੇ ਕੋਈ ਗੱਲ ਨਹੀਂ ਮੂੰਹ ਤੋਂ ਕਹਿੰਦਾ ਬੰਦਾ, ਜੇ ਹੁਕਮ ਨੂੰ ਬੁੱਝ ਲਵੇ ਤਾਂ ਕਿ ਮਹਾਰਾਜ ਪਾਤਸ਼ਾਹ ਜੀ ਦਾ ਹੁਕਮ ਕੀ ਹੈ। ਅਤੇ ਜਦੋਂ ਹੁਕਮ ਬੁੱਝ ਲੈਂਦਾ ਹੈ ਉਦੋਂ ਫਿਰ ਧਰਮ ਦੇ ਨਾਮ ਦੇ ਉੱਤੇ ਬਹਿਸ ਨਹੀਂ ਕਿਸੇ ਨਾਲ ਕਰਕੇ, ਆਪਣੇ ਆਪ ਨੂੰ ਸੱਚੇ ਹੋਣ ਦੀ ਕੋਸ਼ਿਸ਼ ਨਹੀਂ ਇਨਸਾਨ ਕਰਦਾ, ਸਗੋਂ ਇਹ ਕੋਸ਼ਿਸ਼ ਕਰਦਾ ਕਿ ਚੱਲ ਕਿਤਿਓਂ ਜੇ ਕੋਈ ਗੱਲ ਸਿੱਖੀ ਜਾਏ ਤਾਂ ਸਿੱਖ ਲਵਾਂਗਾ, ਕਿਸੇ ਹੋਰ ਚੰਗੇ ਬਚਨ ਦਾ ਪਤਾ ਲੱਗ ਜਾਏਗਾ ਅਤੇ ਉਹ ਸਿੱਖ ਲਵਾਂਗਾ। ਤਾਂ ਮਾਰੇ ਕਹਿੰਦੇ ਹਉਮੈ ਕਹੇ ਨਾ ਕੋਈ, ਜਦੋਂ ਹਉਮੈ ਦੇ ਵਿੱਚ ਕੋਈ ਗੱਲ ਹੀ ਨਹੀਂ ਕਹਿਣੀ, ਆਪਣੇ ਆਪ ਹੀ ਜਿਹੜਾ ਹੈ ਉਹ ਸੁੱਖ ਜਿਹੜਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਹੁਕਮ ਵਰਤ ਨੇਮ ਸੁੱਚ ਸੰਜਮ ਮਨ ਚਿੰਦਿਆ ਫਲ ਪਾਏ। ਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਹੁਕਮ ਮੰਨ ਲਈਏ, ਪਾਤਸ਼ਾਹ ਜੀ ਕਹਿੰਦੇ ਪ੍ਰਾਚੀਨ ਹਿੰਦੁਸਤਾਨ ਦੀ ਧਾਰਮਿਕ ਸੰਸਕ੍ਰਿਤੀ ਵਿੱਚ ਜਿਹੜੇ ਵਰਤ ਦੱਸੇ ਹੋਏ ਸੀਗੇ ਰੱਖਣੇ, ਜਿਹੜੇ ਨੇਮ ਦੱਸੇ ਹੋਏ ਸੀਗੇ, ਜਿਸ ਤਰ੍ਹਾਂ ਦਾ ਉਦੋਂ ਸੁੱਚ ਸੰਜਮ ਉਹਨਾਂ ਨੇ ਦੱਸਿਆ ਸੀ, ਪਾਤਸ਼ਾਹ ਜੀ ਕਹਿੰਦੇ ਉਹ ਉਸ ਤਰ੍ਹਾਂ ਦਾ ਰੱਖਣ ਦੀ ਲੋੜ ਨਹੀਂ, ਉਸ ਤਰ੍ਹਾਂ ਦੇ ਵਰਤ ਰੱਖਣ ਦੀ ਲੋੜ ਨਹੀਂ। ਮਹਾਰਾਜ ਜੀ ਕਹਿੰਦੇ ਇੱਥੇ ਪਾਤਸ਼ਾਹ ਦਾ ਹੁਕਮ ਮੰਨ ਲੈਣਾ ਹੀ ਵਰਤ ਹੈ, ਹੁਕਮ ਮੰਨ ਲੈਣਾ ਹੀ ਨੇਮ ਹੈ, ਹੁਕਮ ਮੰਨ ਲੈਣਾ ਹੀ ਸੁੱਚ ਅਤੇ ਸੰਜਮ ਹੈ। ਪਾਤਸ਼ਾਹ ਜੀ ਕਹਿੰਦੇ ਆਪਣੇ ਗੁਰੂ ਦਾ ਹੁਕਮ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ, ਪਾਤਸ਼ਾਹ ਜੀ ਕਹਿੰਦੇ ਉਸ ਅਨੁਸਾਰ ਜੋ ਹੈ ਉਹ ਪਾਤਸ਼ਾਹ ਜੀ ਕਹਿੰਦੇ ਜੀਵਨ ਨੂੰ ਢਾਲਣਾ ਹੈ, ਫਿਰ ਕੀ ਹੋਏਗਾ, ਮਨ ਚਿੰਦਿਆ ਫਲ ਪਾਏ, ਫਿਰ ਮਨ ਵਿੱਚ ਚਾਹਨਾ ਹੋਏਗੀ ਜਿਸ ਫਲ ਦੀ ਉਹ ਪ੍ਰਾਪਤ ਹੋ ਜਾਏਗਾ, ਪੁੱਤਰ ਦੀ ਦਾਤ ਦੀ ਲੋੜ ਹੋਏਗੀ। ਮਹਾਰਾਜ ਕਹਿੰਦੇ ਵੀ ਮਨ ਚਿੰਦਿਆ ਫਲ ਹੀ ਹੈ ਨਾ, ਮਨ ਵਿੱਚ ਚਾਹਨਾ ਹੋਣੀ ਕਿ ਆਹ ਫਲ ਮਿਲੇ। ਮਹਾਰਾਜ ਜੀ ਕਹਿੰਦੇ ਇਹ ਮਿਲ ਜਾਂਦੇ ਹੈ, ਪਰ ਆਪ ਵੀ ਤਾਂ ਗੁਰੂ ਪਾਤਸ਼ਾਹ ਨੂੰ ਕੁਝ ਦੇਈਏ ਨਾ, ਗੁਰੂ ਜੀ ਤੋਂ ਤਾਂ ਇਤਨੀ ਵੱਡੀ ਚੀਜ਼ ਮੰਗਦੇ ਹੈ, ਜਿਹੜੀ ਚੀਜ਼ $1,000,000 ਜੇਬ ਵਿੱਚ ਪਾ ਕੇ ਬੰਦਾ ਬਾਜ਼ਾਰਾਂ ਵਿੱਚ ਤੁਰਿਆ ਫਿਰੇ ਤਾਂ ਕਿਤੇ ਲੱਭ ਨਹੀਂ ਸਕਦੀ, ਅਤੇ ਗੁਰੂ ਜੀ ਦੇ ਕੋਲੋਂ ਉਹ ਮੰਗ ਲਈ ਦੀ ਹੈ, ਗੁਰੂ ਜੀ ਦੇ ਵੀ ਦਿੰਦੇ ਹੈ। ਪਾਤਸ਼ਾਹ ਕਹਿੰਦੇ ਮੈਨੂੰ ਕੀ ਦੇ ਰਿਹਾ ਤੂੰ, ਇਹ ਵੀ ਦੱਸ ਮੈਨੂੰ ਕੀ ਦੇਵੇਂਗਾ। ਜੇ ਸਿੱਖ ਆਖੇ ਮਹਾਰਾਜ ਪੈਸੇ ਦੇਣਾ, ਅਤੇ ਮਹਾਰਾਜ ਕਹਿੰਦੇ ਪੈਸਿਆਂ ਦੀ ਮਹਾਰਾਜ ਨੂੰ ਭੁੱਖ ਥੋੜ੍ਹਾ, ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਪਾਤਸ਼ਾਹ ਜੀ ਕਹਿੰਦੇ ਮਨ ਚਾਹੀਦਾ, ਮਨ ਦੇ ਵਿੱਚੋਂ ਹਿੱਸਾ ਕੁਝ ਅਰਪਦੇ, ਜੇ 100% ਮਨ ਨਹੀਂ ਭੇਟਾ ਕੀਤਾ ਜਾਂਦਾ, ਮਨ ਦੇ ਵਿੱਚੋਂ ਕੁਝ ਫੀਸਦੀ 25% ਮਨ ਜਿਹੜਾ ਉਹ ਅਰਪਣ ਕਰਦੇ, ਤਾਂ ਪਾਤਸ਼ਾਹ ਜੀ ਫਰਮਾਉਂਦੇ ਫਿਰ ਮਨ ਚਿੰਦਿਆ ਫਲ ਪਾਏ, ਮਨ ਦੀਆਂ ਚਿੰਦਿਆ ਚਾਹਨਾ ਜਿਹੜੀਆਂ ਹੋਣਗੀਆਂ ਉਹ ਫਲ ਜਿਹੜੇ ਜੀਵ ਨੂੰ ਪ੍ਰਾਪਤ ਹੋ ਜਾਂਦੇ ਨੇ। ਸਦਾ ਸੁਹਾਗਣ ਜੇ ਹੁਕਮੈ ਬੁੱਝੈ। ਮਹਾਰਾਜ ਜੀ ਕਹਿੰਦੇ ਜੇ ਗੁਰੂ ਜੀ ਦੇ ਹੁਕਮ ਨੂੰ ਬੁੱਝ ਲਵੇ, ਸਮਝ ਲਵੇ, ਸਦਾ ਸੁਹਾਗਣ। ਸੁਹਾਗਣ ਦਾ ਅਰਥ ਹੁੰਦਾ ਹੈ ਪਤੀ ਵਾਲੀ, ਮਾਲਕ ਵਾਲੀ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹ ਇਨਸਾਨ ਜਿਹਨੇ ਗੁਰੂ ਨਾਂ ਧਾਰਿਆ ਹੋਵੇ ਉਹ ਹਾਲੇ ਸੁਹਾਗਣ ਨਹੀਂ ਬਣਿਆ ਹੁੰਦਾ, ਜਿਸ ਦਾ ਕੋਈ ਗੁਰੂ ਨਾ ਹੋਵੇ, ਨਾ ਉਹ ਗੁਰੂ ਨਾਨਕ ਸਾਹਿਬ ਜੀ ਦਾ ਬਣਿਆ ਹੋਵੇ, ਨਾ ਉਹ ਮੁਹੰਮਦ ਸਾਹਿਬ ਦਾ ਬਣਿਆ ਹੋਵੇ, ਨਾ ਉਹ ਕ੍ਰਿਸ਼ਨ ਜੀ ਦਾ, ਨਾ ਉਹ ਸ਼੍ਰੀ ਰਾਮ ਚੰਦਰ ਜੀ ਦਾ, ਨਾ ਉਹ ਯੱਸੂ ਮਸੀਹ ਦਾ ਹੀ ਬਣਿਆ ਹੋਵੇ, ਨਾ ਉਹ ਮਹਾਤਮਾ ਬੁੱਧ ਦਾ ਹੀ ਬਣਿਆ ਹੋਵੇ, ਉਹਦਾ ਕੋਈ ਵੀ ਗੁਰੂ ਨਾ ਹੋਵੇ ਜਿਸ ਇਨਸਾਨ ਦਾ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹ ਦੁਹਾਗਣਾਂ ਦੀ ਤਰ੍ਹਾਂ ਹੋਇਆ ਕਰਦਾ, ਦੁਹਾਗਣਾਂ ਦੀ ਤਰ੍ਹਾਂ। ਜਿਹੜਾ ਇੱਕ ਦਾ ਬਣ ਜਾਏ ਔਰ ਵਾਅਦੇ ਨਾਲ ਕਹਿ ਸਕੇ ਕਿ ਮੇਰਾ ਮਾਲਕ ਧੰਨ ਗੁਰੂ ਨਾਨਕ ਸਾਹਿਬ ਹੈ, ਫਿਰ ਉਹ ਮਾਲਕ ਨੂੰ ਵੀ ਲੱਜਿਆ ਪੈ ਜਾਂਦੀ ਹੈ, ਮਾਲਕ ਨੂੰ ਵੀ ਜਿਹੜੀ ਹੈ ਉਹ ਸ਼ਰਮ ਪੈ ਜਾਂਦੀ ਹੈ ਕਿ ਆਖਰੇ ਮੇਰਾ ਬਣਿਆ ਹੋਇਆ ਸੀਗਾ, ਕੀ ਹੋਇਆ ਜੇ ਇਹਦੇ ਕੋਲੋਂ ਭੁੱਲ ਹੋ ਗਈ ਹੈ, ਧਿਆਨ ਇਹ ਆਖਰ ਮੇਰਾ ਹੈ। ਅਤੇ ਫਿਰ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਉਹਨੂੰ ਸੁਹਾਗਣਾ ਵਾਲਾ ਦਰਜਾ ਪ੍ਰਾਪਤ ਹੋ ਜਾਂਦਾ ਹੈ। ਸਦਾ ਸੁਹਾਗਣ ਜੇ ਹੁਕਮ ਹੈ ਬੁੱਝੈ, ਸਤਿਗੁਰ ਸੇਵੈ ਲਿਵਲਾਏ। ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਨੂੰ ਸੇਵੈ, ਸਤਿਗੁਰਾਂ ਨੂੰ ਫਿਰ ਸਿਮਰਦਾ ਹੈ ਜਦੋਂ, ਲਿਵਲਾਏ ਆਪਣੇ ਮਨ ਦੀ ਲਿਵ ਲਾ ਕੇ ਆਪਣੇ ਸਤਿਗੁਰੂ ਪਾਤਸ਼ਾਹ ਜੀ ਨੂੰ ਸੇਵਦਾ ਹੈ, ਯਾਦ ਕਰਦਾ ਹੈ। ਸੇਵੈ, ਸੇਵਾ ਦਾ ਵੀ ਅਰਥ ਹੁੰਦਾ ਹੈ, ਸੇਵੈ ਸਿਮਰਨ ਦਾ ਵੀ ਅਰਥ ਹੁੰਦਾ ਹੈ, ਅਤੇ ਸਿਮਰਨ ਦਾ ਅਰਥ ਹੁੰਦਾ ਯਾਦ ਕਰਨਾ, ਆਪਣੇ ਗੁਰੂ ਜੀ ਨੂੰ ਜਦੋਂ ਯਾਦ ਕਰਦਾ ਹੈ ਲਿਵ ਲਾ ਕੇ, ਪਾਤਸ਼ਾਹ ਜੀ ਕਹਿੰਦੇ ਫਿਰ ਉਹਦਾ ਸੁਹਾਗਣਾ ਵਾਲਾ ਅਹੁਦਾ ਹੁੰਦਾ, ਸੁਹਾਗਣਾ ਵਾਲਾ ਰੁਤਬਾ ਹੁੰਦਾ, ਕਿਉਂਕਿ ਸੁਹਾਗਣ ਵੀ ਆਪਣੇ ਮਾਲਕ ਨੂੰ ਯਾਦ ਕਰਦੀ ਹੈ। ਪਾਤਸ਼ਾਹ ਜੀ ਕਹਿੰਦੇ ਫਿਰ ਉਹ ਆਪਣੇ ਗੁਰੂ ਨਾਨਕ ਸਾਹਿਬ ਜੀ ਨੂੰ ਆਨੇ ਬਹਾਨੇ ਜਿਹੜਾ ਯਾਦ ਕਰਦਾ ਰਹੇ, ਜਿਹੜਾ ਚਾਹੁੰਦਾ ਰਹੇ ਵੀ ਮੇਰੇ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਲੋਕੀ ਕਰਨ, ਹਾਂ ਉਹ ਗੱਲਾਂ ਹੀ ਮੇਰੇ ਕੰਨ ਵਿੱਚ ਪੈਣ। ਹਾਂ ਪਾਤਸ਼ਾਹ ਜੀ ਕਹਿੰਦੇ ਉਹ ਸੁਹਾਗਣ ਹੈ ਜਿਹਦਾ ਦਿਲ ਕਰਦਾ ਰਹਿੰਦਾ ਕਿ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਦੀਆਂ ਬਾਤਾਂ ਹੀ ਹੁੰਦੀਆਂ ਰਹਿਣ। ਮਹਾਰਾਜ ਕਹਿੰਦੇ ਸਤਿਗੁਰ ਸੇਵੈ ਲਿਵ ਲਾਏ, ਨਾਨਕ ਕਿਰਪਾ ਕਰੇ ਜਿਨ ਉੱਪਰ, ਤਿਨਾ ਹੁਕਮੇ ਲਏ ਮਿਲਾਏ। ਗੁਰੂ ਰਾਮਦਾਸ ਪਾਤਸ਼ਾਹ ਦੀ ਇਹ ਰਚਨਾ ਹੈ ਜਿਸ ਦੀ ਵਿਚਾਰ ਹੋ ਰਹੀ ਹੈ। ਪਾਤਸ਼ਾਹ ਕਹਿੰਦੇ ਕਿਰਪਾ ਕਰੇ ਜਿਨ ਉੱਪਰ, ਫਿਰ ਜਿਹੜਾ ਹੁਕਮ ਦੇ ਵਿੱਚ ਚੱਲ ਰਿਹਾ ਹੈ, ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਉੱਤੇ ਜਦੋਂ ਫਿਰ ਕਿਰਪਾ ਕਰ ਦਿੰਦਾ ਹੈ ਮਾਲਕ ਸੱਚਾ ਸਤਿਗੁਰ, ਤਿਨਾ ਹੁਕਮੇ ਲਏ ਮਿਲਾਏ, ਫਿਰ ਐਸਾ ਹੁਕਮ ਅਖੀਰ ਦੇ ਉੱਤੇ ਐਸਾ ਹੁਕਮ ਵਰਤਾਉਂਦਾ ਹੈ ਸੱਚਾ ਸਤਿਗੁਰ, ਲਏ ਮਿਲਾਏ ਆਪਣੇ ਚਰਨਾਂ ਦੇ ਨਾਲ ਸਦਾ ਵਾਸਤੇ ਹੀ ਮਿਲਾ ਲੈਂਦਾ ਹੈ, ਫਿਰ ਵਿਛੋੜਾ ਹੀ ਨਹੀਂ ਕਦੇ ਵਾਸਤੇ ਹੁੰਦਾ, ਸਦਾ ਦੇ ਵਾਸਤੇ ਹੀ ਮਾਲਕ ਪਰਮੇਸ਼ਰ ਫਿਰ ਆਪਣੇ ਚਰਨਾਂ ਦੇ ਵਿੱਚ ਲੀਨ ਕਰ ਲੈਂਦਾ ਹੈ। ਮਨ ਮੁੱਖ ਹੁਕਮ ਨਾ ਬੁੱਝੇ ਬਪੜੀ, ਇਸ ਤੋਂ ਅਗਲੇ ਸਲੋਕ ਵਿੱਚ ਪਾਤਸ਼ਾਹ ਬਚਨ ਕਰਦੇ ਨੇ ਕਿ ਜਿਹੜਾ ਮਨਮੁੱਖ ਇਨਸਾਨ ਹੈ, ਪਹਿਲਾਂ ਗੁਰਮੁਖ ਦੇ ਬਾਰੇ ਜ਼ਿਕਰ ਆਇਆ, ਹੁਣ ਮਹਾਰਾਜ ਜੀ ਕਹਿੰਦੇ ਮਨਮੁੱਖ ਇਨਸਾਨ ਹੈ ਜਿਹੜਾ ਹੁਕਮ ਨਾ ਬੁੱਝੇ, ਉਹ ਜਿਹੜਾ ਹੈ ਉਹ ਹੁਕਮ ਨਹੀਂ ਬੁੱਝਦਾ ਗੁਰੂ ਪਾਤਸ਼ਾਹ ਜੀ ਦਾ, ਵੀ ਇਹ ਤਾਂ ਗੁਰੂ ਜੀ ਦਾ ਹੁਕਮ ਹੈ, ਜੇ ਇਸ ਨੂੰ ਕਮਾ ਲਿਆ ਤਾਂ ਇਹਦੀ ਕਿੰਨੀ ਕੀਮਤ ਹੈ। ਜੇ ਹੁਕਮ ਬਚਨ ਗੁਰੂ ਜੀ ਦਾ ਮੰਨ ਲਿਆ ਤਾਂ ਫਿਰ ਕਿੰਨੀਆਂ ਬਖਸ਼ਿਸ਼ਾਂ ਹੁੰਦੀਆਂ। ਮਹਾਰਾਜ ਜੀ ਕਹਿੰਦੇ ਬੱਪੜੀ, ਇੱਥੇ ਅਰਥ ਹੈ ਵੀ ਸਾਰੀ ਲੋਕਾਈ, ਸਾਰੀ ਦੁਨੀਆਂ ਦੇ ਵਿੱਚ ਇਹ ਮਨਮੁੱਖ ਜੀਵ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦਾ ਹੁਕਮ ਨਹੀਂ ਮੰਨਦਾ। ਨਿਤ ਹਉਮੈ ਕਰਮ ਕਮਾਏ, ਨਿਤਾ ਪ੍ਰਤੀ ਹੀ ਹਰ ਰੋਜ਼ ਹੀ ਹਉਮੈ ਕਰਮ ਕਮਾਏ, ਹਉਮੈ ਦੇ ਵਿੱਚ ਕਰਮ ਕਮਾਉਂਦਾ ਹੈ, ਜ਼ਿੰਦਗੀ ਦੇ ਜਿਤਨੇ ਕਰਮ ਕਰਦਾ ਹੈ ਬਹੁਤ ਅਤਿ ਹੰਕਾਰ ਦੇ ਵਿੱਚ ਕਰਦਾ ਹੈ। ਉਸ ਦੇ ਵਿੱਚ ਉਹ ਇਹ ਸੋਚਦਾ ਵੀ ਗੁਰੂ ਦੀ ਇਹਦੇ ਵਿੱਚ ਕੋਈ ਭੂਮਿਕਾ ਨਹੀਂ, ਜਿਤਨੇ ਉਹ ਕਰਮ ਕਰ ਰਿਹਾ ਹੁੰਦਾ ਹੈ ਕਿਸੇ ਪਿਛਲੇ ਕੀਤੇ ਹੋਏ ਪੁੰਨ ਦਾਨ ਦਾ ਸਦਕਾ, ਉਹਦੇ ਬਿਜ਼ਨਸ ਦੇ ਵਿੱਚ ਤਰੱਕੀ ਹੋ ਰਹੀ ਹੋਵੇ ਅਤੇ ਉਹ ਨਿਤ ਹਉਮੈ ਕਰਮ ਕਮਾਏ, ਹਉਮੈ ਦੇ ਵਿੱਚ ਉਹ ਇਹ ਸੋਚ ਰਿਹਾ ਹੁੰਦਾ ਹੈ, ਉਹ ਸੋਚਦਾ ਵੀ ਗੁਰੂ ਇਹਦੇ ਵਿੱਚ ਕੀ ਕਰ ਰਿਹਾ ਹੈ, ਇਹ ਤਾਂ ਮੇਰੇ ਦਿਮਾਗ ਦੀ ਇਹ ਜਿਹੜੀ ਉਪਜ ਹੈ ਔਰ ਮੇਰੀ ਇਹ ਲਈ ਹੋਈ ਐਜੂਕੇਸ਼ਨ ਦਾ ਕਮਾਲ ਹੈ, ਹਉਮੈ ਹਉਮੈ ਦੇ ਵਿੱਚ ਕਰਮ ਕਮਾਉਂਦਾ ਹੈ। ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਬਰਕਤ ਤਾਂ ਵਰਤ ਰਹੀ ਹੁੰਦੀ ਹੈ ਪਰਮੇਸ਼ੁਰ ਦੀ ਹੀ, ਮਿਹਰ ਤਾਂ ਹੋ ਰਹੀ ਹੁੰਦੀ ਹੈ ਗੁਰੂ ਸਾਹਿਬ ਜੀ ਦੀ ਹੀ, ਪਰ ਇੱਕ ਐਸੇ ਨੇ ਜਿਹੜੇ ਕਹਿੰਦੇ ਨੇ ਸਭ ਕੁਝ ਮਾਲਕ ਜੀ ਕਰ ਰਹੇ ਹੈ, ਸਭ ਕੁਝ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਹੈ। ਪਾਤਸ਼ਾਹ ਕਹਿੰਦੇ ਇੱਕ ਐਸਾ ਇਨਸਾਨ ਹੁੰਦਾ ਹੈ ਉਹ ਨਿਤ ਹਉਮੈ ਕਰਮ ਕਮਾਏ, ਨਿਤਾ ਪ੍ਰਤੀ ਹਉਮੈ ਦੇ ਵਿੱਚ ਇਹ ਸੋਚਦਾ ਰਹਿੰਦਾ ਹੈ ਅਤੇ ਜੋ ਹੋ ਰਿਹਾ, ਜੋ ਮੈਂ ਕਮਾਈ ਕੀਤੀ, ਜੋ ਮੈਨੂੰ ਪ੍ਰੋਫਿਟ ਮਿਲਿਆ, ਜੋ ਮੈਂ ਜ਼ਿੰਦਗੀ ਦੇ ਅੰਦਰ ਤਰੱਕੀ ਕੀਤੀ ਹੈ, ਮੈਂ ਕੇਵਲ ਅਤੇ ਕੇਵਲ ਆਪਣੀ ਸੂਝ ਬੂਝ ਅਤੇ ਆਪਣੇ ਬਾਹੂਬਲ ਨਾਲ ਕੀਤੀ ਹੈ। ਪਾਤਸ਼ਾਹ ਜੀ ਕਹਿੰਦੇ ਇਹ ਹੈ ਮੈਂ ਦੀ ਨਿਸ਼ਾਨੀ, ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਮਹਾਰਾਜ ਕਹਿੰਦੇ ਜਦ ਤੱਕ ਮੇਰੀ ਮੇਰੀ ਕਰਦਾ ਰਹਿੰਦਾ ਹੈ, ਆਪਣੇ ਆਪ ਦੇ ਉੱਤੇ ਮਾਣ ਕਰਦਾ, ਫਖਰ ਕਰਦਾ ਹੈ, ਪਾਤਸ਼ਾਹ ਜੀ ਕਹਿੰਦੇ ਕਾਰਜ ਅਸਲ ਵਿੱਚ ਇਉਂ ਉਹਨੂੰ ਲੱਗ ਰਿਹਾ ਹੁੰਦਾ ਕਿ ਬਹੁਤ ਕਾਰਜ ਮੇਰੇ ਰਾਸ ਆ ਰਹੇ ਆ, ਪਰ ਕਾਜ ਏਕ ਨਹੀਂ ਸਰੈ ਹੈ, ਕੰਮ ਠੀਕ ਨਹੀਂ ਹੋ ਰਿਹਾ ਹੁੰਦਾ, ਕਾਰਜ ਰਾਸ ਆ ਨਹੀਂ ਰਿਹਾ ਹੁੰਦਾ। ਪਰ ਪਾਤਸ਼ਾਹ ਜੀ ਕਹਿੰਦੇ ਹੈ ਜਬ ਮੇਰੀ ਮੇਰੀ ਮਿਟ ਜਾਏ, ਜਦੋਂ ਮਨੁੱਖ ਦੇ ਅੰਦਰੋਂ ਇਹ ਜਿਹੜੀ ਹੈ ਇਹ ਗੱਲ ਮਿਟ ਜਾਏ ਵੀ ਮੇਰੀ ਸਿਆਣਪ ਸੀ ਮੇਰੀ ਸਿਆਣਪ ਸੀ, ਜਦੋਂ ਇਹ ਗੱਲ ਨੂੰ ਛੱਡ ਕੇ ਇਹ ਕਵੇ ਵੀ ਕਿਰਪਾ ਗੁਰੂ ਨਾਨਕ ਸਾਹਿਬ ਦੀ ਸੀ, ਪਾਤਸ਼ਾਹ ਜੀ ਕਹਿੰਦੇ ਤਬ ਪ੍ਰਭ ਕਾਜ ਸਵਾਰੇ ਆਏ, ਤਦੋਂ ਪਰਮੇਸ਼ਰ ਆਪ ਆ ਕੇ ਕਾਰਜ ਸਵਾਰਦਾ। ਵਰਤ ਨੇਮ ਸੁੱਚ ਸੰਜਮ ਪੂਜਾ, ਪਾਖੰਡ ਭਰਮ ਨਾ ਜਾਏ, ਮਹਾਰਾਜ ਫਰਮਾਉਂਦੇ ਨੇ ਕਿ ਜਿਨ੍ਹਾਂ ਨੇ ਧਾਰਮਿਕ ਮੰਦਰਾਂ ਦੇ ਵਿੱਚ ਬੈਠ ਕਰਕੇ ਵਰਤ ਰੱਖੇ, ਨੇਮ ਕੀਤੇ, ਸੁੱਚ ਸੰਜਮ ਅਤੇ ਪੂਜਾ ਕੀਤੀ, ਪਾਤਸ਼ਾਹ ਜੀ ਕਹਿੰਦੇ ਪਾਖੰਡ ਭਰਮ ਨਾ ਜਾਏ, ਪਖੰਡ ਕਰਦਿਆਂ ਕਰਦਿਆਂ ਦੇ ਮਨ ਦਾ ਭਰਮ ਨਾ ਗਿਆ। ਅਸਲੇ 'ਚ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਵੀ ਪਤਾ ਨਾ ਲੱਗ ਸਕਿਆ, ਹਉਮੈ ਉਹਨਾਂ ਦੇ ਅੰਦਰ ਬਣੀ ਰਹੀ। ਅੰਤਰੋਂ ਕ ਸੁੱਧ ਮਾਇਆ ਮੋਹੇ ਬੇਦੇ, ਜਿਉਂ ਹਸਤੀ ਇਸ਼ਾਰ ਉਡਾਏ। ਅੰਤਰੋਂ, ਅੰਦਰੋਂ ਜਿਹੜਾ ਹਿਰਦਾ ਸੀ ਇੱਕ ਸੁੱਧ ਸੀਗਾ। ਇੱਕ ਸੁੱਧ ਹੁੰਦਾ ਸਿੱਧਾ ਨਾ ਹੋਣਾ, ਭਾਵ ਮਨ ਸਾਫ ਨਾ ਹੋਣਾ। ਮਾਇਆ ਮੋਹੇ ਬਿੱਧੇ, ਮਨ ਦੇ ਮੋਹ ਦੇ, ਮਾਇਆ ਦੇ ਮੋਹ ਦੇ ਵਿੱਚ ਬਿੱਧੇ ਵਿੰਨੇ ਹੋਏ, ਇੰਨਾ ਮਾਇਆ ਦਾ ਮੋਹ ਕਿ ਹਿਰਦਾ ਵਿੰਨਿਆ ਹੋਇਆ। ਜਿਉਂ ਹਸਤੀ ਸ਼ਾਰ ਉਡਾਏ, ਪਾਤਸ਼ਾਹ ਜੀ ਕਹਿੰਦੇ ਹਸਤੀ ਦੇ ਸਵਾਹ ਉਡਾ ਕੇ ਆਪਣੇ ਉੱਪਰ ਪਾ ਲੈਣ ਦੀ ਤਰ੍ਹਾਂ, ਇਉਂ ਮਹਾਰਾਜ ਜੀ ਕਹਿੰਦੇ ਕੋਈ ਵਰਤ ਨੇਮ ਸੁੱਚ ਸੰਜਮ ਪੂਜਾ ਇਸ ਤਰ੍ਹਾਂ ਕਰ ਕਰਕੇ ਪਖੰਡ ਦੀ, ਸੋ ਇਸ ਪ੍ਰਕਾਰ ਜਿਹੜਾ ਭਰਮ ਹੈ ਉਹ ਨਿਕਲਦਾ ਨਹੀਂ ਉਹਨਾਂ ਦੇ ਜੀਵਨ ਦੇ ਅੰਦਰੋਂ। ਅਤੇ ਪਾਤਸ਼ਾਹ ਜੀ ਕਹਿੰਦੇ ਹਸਤੀ ਨਹਾ ਕੇ, ਹਾਥੀ ਨਹਾ ਕੇ ਜਿਵੇਂ ਉੱਪਰ ਖੇਹ ਪਾ ਲੈਂਦਾ, ਇਵੇਂ ਇਸ ਤਰ੍ਹਾਂ ਦੇ ਇਨਸਾਨ ਦੀ ਹਾਲਤ ਹੋ ਜਾਂਦੀ ਹੈ। ਜਿਨ ਉਪਾਏ ਤਿਸੈ ਨਾ ਚਿੱਤ ਹੈ, ਬਿਨ ਚੇਤੇ ਕਿਉਂ ਸੁੱਖ ਪਾਏ। ਜਿਸ ਪਰਮੇਸ਼ੁਰ ਨੇ ਇਹ ਧਰਤੀ 'ਤੇ ਜੀਵ ਪੈਦਾ ਕੀਤੇ ਹੈ, ਮਹਾਰਾਜ ਕਹਿੰਦੇ ਤਿਸੈ ਨਾ ਚਿੱਤ ਹੈ, ਉਸ ਨੂੰ ਇਹ ਚੇਤੇ ਨਹੀਂ ਕਰਦੇ। ਜਿਸ ਰੱਬ ਨੇ ਸਾਰੀ ਕਿਰਪਾ ਕੀਤੀ ਹੈ, ਬਿਨ ਚੇਤੇ ਕਿਉਂ ਸੁੱਖ ਪਾਏ, ਬਿਨਾਂ ਪਰਮੇਸ਼ੁਰ ਨੂੰ ਚੇਤੇ ਕਰਨ ਤੋਂ ਗੁਰੂ ਪਾਤਸ਼ਾਹ ਫਰਮਾਉਂਦੇ ਨੇ ਕਿਵੇਂ ਸੁਖੀ ਹੋ ਸਕਦਾ ਹੈ ਇਹ ਜੀਵ। ਨਾਨਕ ਪਰਪੰਚ ਕੀਆ ਧੁਰ ਕਰਤੈ, ਪੂਰਬ ਲਿਖਿਆ ਕਮਾਏ। ਇਹ ਸਾਰਾ ਪਸਾਰਾ ਧੁਰ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਕੀਤਾ ਹੈ। ਪੂਰਬ ਲਿਖਿਆ ਕਮਾਏ, ਪਾਤਸ਼ਾਹ ਜੀ ਕਹਿੰਦੇ ਇਹ ਇੰਨਾ ਵੱਡਾ ਪਸਾਰਾ ਹੈ ਕਿ ਮਨੁੱਖ ਦੇ ਪਿਛਲੇ ਜਨਮਾਂ ਦਾ ਹਿਸਾਬ ਨਾਲ ਹੁੰਦਾ ਹੈ, ਇਸ ਵਾਸਤੇ ਪੂਰਬ ਲਿਖਿਆ ਕਮਾਏ। ਪੂਰਬਲੇ ਜਨਮਾਂ ਦਾ ਜੋ ਵਾਧਾ ਘਾਟਾ ਬਚਿਆ ਮਨੁੱਖ ਨਾਲ ਲੈ ਕੇ ਆਉਂਦਾ ਹੈ, ਉਸ ਅਨੁਸਾਰ ਹੀ ਇਸ ਜੀਵਨ ਦੇ ਵਿੱਚ ਵਿਚਰਦਾ ਹੈ। ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਪਰਮੇਸ਼ੁਰ ਦਾ ਪਸਾਰਾ ਹੈ। ਇਹ ਦੋ ਸਲੋਕਾਂ ਦੀ ਵਿਚਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹੋਏ ਹੈ। ਇਸ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਗੁਰੂ ਪਾਤਸ਼ਾਹ ਜੀ ਮੁਆਫ਼ੀ ਬਖਸ਼ਣੀ, ਅੱਗੇ ਲਈ ਸਮੱਤ ਬਖਸ਼ਣੀ। ਸਰਬੱਤ ਸੰਗਤਾਂ ਦਾ ਧੰਨਵਾਦ ਸਾਰਿਆਂ ਨੂੰ, ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।